Pecillo. Sikho shabd pyare ho janam maran ki tek mukh uchal sada sukhi nanak simrat ek bani guru guru hai bani vich bani amrit sare ਗੁਰਬਾਣੀ ਕਹੈ ਸੇਵਕ ਚਨ ਮਨੈ ਪ੍ਰਤਖ ਗੁਰੂ ਨਿਸਤਾਰੇ ਗੁਰ ਬਾਣੀ ਕਹੈ ਸੇਵਕ ਜਨ ਮਨੈ ਪ੍ਰਤਖ ਗੁਰੂ ਨਿਸਤਾਰੇ ਸਤਨਾਮ ਵਾਹਿਗੁਰੂ ਸਾਹਿਬ ਜੀ ਆਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪੁਨੀਤ कहते पवित्र सतगुर रहया भरपूरे बिनवंत नानक गुर चरण लागे वाजे अनहद तूरे परम सम्मान योग श्री गुरु ग्रंथ साहिब जी महाराज जी की पावन पवित्र गोद विखे जुड़ बैठे गुरमुख सतसंगी जनों आओ जो पिछले कुछ दिनों तो गुरु अमरदास पातशाह महाराज जी की पावन पवित्र बाणी आनंद साहिब की विचार आप करते आ रहे हाँ उस लड़ी तहत अज अखीरली पौड़ी 40वीं पौड़ी का पाठ आप जी ने श्रवण किया है उस दी विचार दे नाल अपन जुड़न दा यतन करिए गुरबाणी विचार नाल जुड़न तो पहला एक वारी सारे जाने कृपा करो एकाग्रता सहित गुरु बख्शी गुरु फतेह दे नाल सारे जाने सांझ बनाओ कोई रसना खाली ना रहे जी बुलाओ फतेह वाहेगुरु जी का खालसा वाहेगुरु जी की फतेह। आनंद साहिब दी पावन बाणी गुरु अमरदास पातशाह महाराज जी दी ए पावन पवित्र राम कली राग दे अंदर रचना शायद सब तो वध जेड़ा पाठ कीर्तन है इस पावन बाणी दा गुर अस्थाना दे उत्ते कीता जांदा है खास करके पहलियां पांच पौड़ियां अते एक आखिरली पौड़ी कोई साढ़े घर के अंदर खुशी का समागम होवे कोई गमी का समागम होवे साढ़े घर की मर्यादा है हरेक कार्ज के उत्ते असी आनंद साहब जी दियां इन्हां पावन पवित्र पौड़ियां नू असी मिलके गाउंदे हाँ पिछले दिन एक सज्जन का सवाल आया सी इस पौड़ी के संबंध में शुरू के बेनती मैं संखेप जी आप जी दे नाल सांझी कर दियां उन्हां दा शंका सी कि आनंद साहब की पौड़ी आनंद साहब की बाणी गुरु अमरदास पातशाह जी ने कदों उचारी होवेगी वो कह रहे सन क्योंकि असं कहने कि 72 साल की उम्र के गुरु अमरदास पातशाह गुरता गद्दी ते विराजमान होए सन उहदे तो बाद विच ए बाणी उचारण कीती होएगी उस पावन बाणी की पहली पंक्ति नूं लैके सवाल कर रहे सन कि आनंद भया मेरी माए सतगुरु मैं पाया कि ਕਿ ਉਸ ਵੇਲੇ ਗੁਰੂ ਅਮਰਦਾਸ ਜੀ ਦੀ ਮਾਤਾ ਜਿਹੜੇ ਸਨ ਉਹ ਸਰੀਰ ਕਰਕੇ ਜੀਵਿਤ ਸਨ, ਜੋ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਆਪਣੀ ਮਾਂ ਨੂੰ ਮੁਖਾਤਬ ਹੋ ਕੇ ਕਹਿੰਦੇ ਪਏ ਨੇ ਵੀ ਆਨੰਦ ਪਾਇਆ ਮੇਰੀ ਮਾਂ ਏ, ਸਤਿਗੁਰੂ ਮੈਂ ਪਾਇਆ। ਦੇਖੋ ਇਹ ਕੋਈ ਜ਼ਰੂਰੀ ਨਹੀਂ ਹੈ ਕਿ ਮਾਂ ਉਸ ਵੇਲੇ ਜੀਵਤ ਹੋਵੇ ਤੇ ਤਾਂ ਹੀ ਮਾਂ ਨੂੰ ਮੁਖਾਤਬ ਹੋ ਕੇ ਇਹ ਬੋਲ ਆਖੇ ਜਾ ਸਕਦੇ ਹੋਵਣ। ਹਰੇਕ ਕਵੀ ਜਿਸ ਵੇਲੇ ਕਵਿਤਾ ਰਚਦਾ ਹੈ ਸੰਬੋਧਨ ਵਜੋਂ ਇਹੋ ਜਿਹੇ ਸ਼ਬਦਾਂ ਦੀ ਵਰਤੋਂ ਜਿਹੜੀ ਹੈ ਉਹ ਆਪਣੀ ਰਚਨਾ ਦੇ ਅੰਦਰ ਆਪਣੇ ਕਾਵਿ ਦੇ ਵਿੱਚ ਕਰਦਾ ਹੈ। ਹੁਣ ਇਸ ਪਾਵਨ ਬਾਣੀ ਦੇ ਅੰਦਰ ਕੇਵਲ ਮਾਈ ਸ਼ਬਦ ਹੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਨਹੀਂ ਵਰਤਿਆ, ਹੋਰ ਵੀ ਕਈ ਇਹੋ ਜਿਹੇ ਸ਼ਬਦ ਨੇ ਜਿਹੜੇ ਸੰਬੋਧਨ ਵਜੋਂ ਸਤਿਗੁਰਾਂ ਨੇ ਵਰਤੇ ਨੇ। ਮਨ ਚਾਉ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਉ ਮੰਗਲ ਨਿਤ ਸਖੀਏ। ਇਸ ਪਾਵਨ ਬਾਣੀ ਦੇ ਅੰਦਰ ਸੰਬੋਧਨ ਵਜੋਂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਸਖੀ ਸਖੀਏ ਇਹ ਸ਼ਬਦ ਵੀ ਵਰਤਦੇ ਪਏ ਨੇ, ਕਿਉਂਕਿ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਸੰਬੰਧ ਦੇ ਵਿੱਚ ਤੇ ਅਸੀਂ ਸਾਰੇ ਜਾਣਦੇ ਹਾਂ ਨਾ। ਅਸੀਂ ਆਖਦੇ ਹਾਂ ਕਿ ਬਚਪਨ ਦੀ ਉਮਰ ਦੇ ਵਿੱਚ 7 ਸਾਲ ਦੀ ਉਮਰ ਤੱਕ ਅਪੜਦਿਆਂ ਅਪੜਦਿਆਂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਮਾਤਾ ਤੇ ਪਿਤਾ ਦੋਨੋਂ ਸੰਸਾਰ ਤੋਂ ਚਲਾਣਾ ਕਰ ਚੁੱਕੇ ਸਨ, ਪਰ ਜਦੋਂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਬਾਣੀ ਪੜ੍ਹਦੇ ਹਾਂ ਉਹ ਵੀ ਆਪਣੀ ਬਾਣੀ ਅੰਦਰ ਮੁਖਾਤਬ ਹੁੰਦਿਆਂ ਹੋਇਆਂ ਮਾਏ ਸ਼ਬਦ ਦੀ ਵਰਤੋਂ ਕਰਦੇ ਨੇ। ਗੁਣ ਗਾਵਾਂ ਗੁਣ ਵਿਥਰਾਂ ਗੁਣ ਬੋਲੀ ਮੇਰੀ ਮਾਏ। ਹੁਣ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਤੇ 7 ਸਾਲ ਦੀ ਉਮਰ ਹੈ, ਮਾਤਾ ਪਿਤਾ ਦੋਨੋਂ ਸੰਸਾਰ ਤੋਂ ਚਲਾਣਾ ਕਰ ਚੁੱਕੇ ਸਨ, ਫਿਰ ਉਹਨਾਂ ਦੀ ਨਾਨੀ ਉਹਨਾਂ ਨੂੰ ਲੈ ਕੇ ਗੋਇੰਦਵਾਲ ਵਿਖੇ ਅੱਪੜਦੇ ਨੇ, ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ ਸੰਗਤ ਦੇ ਵਿੱਚ ਆਉਂਦੇ ਨੇ ਔਰ ਮਾਤਾ ਪਿਤਾ ਦੋਨੋਂ ਚਲਾਣਾ ਕਰ ਚੁੱਕੇ ਨੇ, ਪਰ ਜਦੋਂ ਉਹ ਵੀ ਬਾਣੀ ਉਚਾਰਦੇ ਨੇ ਉਹ ਵੀ ਇਸ ਮਾਏ ਸ਼ਬਦ ਦੀ ਵਰਤੋਂ ਜਿਹੜੀ ਹੈ ਉਸ ਪਾਵਨ ਬਾਣੀ ਦੇ ਅੰਦਰ ਕਰਦੇ ਨੇ। ਹੇ ਮਾਂ ਮੇਰਾ ਚਿਤ ਕਰਦਾ ਮੈਂ ਹਰ ਵੇਲੇ ਪਰਮਾਤਮਾ ਦੇ ਗੁਣ ਗਾਵਾਂ, ਹਰ ਵੇਲੇ ਰੱਬੀ ਗੁਣਾਂ ਦਾ ਵਿਸਥਾਰ ਕਰਾਂ, ਹਰ ਵੇਲੇ ਰੱਬੀ ਗੁਣਾਂ ਦੀ ਚਰਚਾ ਮੈਂ ਆਪਣੀ ਜ਼ੁਬਾਨ ਤੋਂ ਕਰਦਾ ਰਹਾਂ। ਉਂਝ ਵੀ ਅਸੀਂ ਤੱਕਦੇ ਹਾਂ ਜਿਨ੍ਹਾਂ ਦੇ ਨਾਲ ਜ਼ਿਆਦਾ ਸਨੇਹ ਹੁੰਦਾ, ਮਨੁੱਖ ਉਹਨਾਂ ਨੂੰ ਖੁਸ਼ੀ ਗਮੀ ਦੇ ਸਮੇਂ ਤੇ ਯਾਦ ਕਰਦਾ ਹੈ। ਜ਼ਰੂਰੀ ਨਹੀਂ ਮਾਂ ਸਰੀਰ ਕਰਕੇ ਜੀਵਤ ਹੋਵੇ ਤਾਂ ਹੀ ਮਨੁੱਖ ਦੇ ਮੂੰਹੋਂ ਮਾਂ ਸ਼ਬਦ ਨਿਕਲੇਗਾ, ਨਹੀਂ। ਖੁਸ਼ੀ ਗਮੀ ਦੇ ਸਮੇਂ ਦੇ ਅੰਦਰ ਮਨੁੱਖ ਆਪਣੀ ਮਾਂ ਨੂੰ ਯਾਦ ਕਰਦਾ, ਮਾਂ ਸ਼ਬਦ ਉਹਦੀ ਜ਼ੁਬਾਨ ਤੋਂ ਨਿਕਲਦਾ ਹੈ, ਪਰ ਜਿੱਥੋਂ ਤੱਕ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਬੋਲ ਨੇ ਆਨੰਦ ਭਇਆ ਮੇਰੀ ਮਾਂ ਏ, ਹੇ ਮੇਰੀ ਮਾਂ ਆਨੰਦ ਆ ਗਿਆ ਜੀਵਨ ਦੇ ਅੰਦਰ, ਕਿਉਂ ਮੈਨੂੰ ਸੱਚਾ ਗੁਰੂ ਮਿਲ ਗਿਆ, ਮੈਨੂੰ ਸੱਚੇ ਗੁਰੂ ਦਾ ਉਪਦੇਸ਼ ਮਿਲ ਗਿਆ, ਮੈਨੂੰ ਸੱਚੇ ਗੁਰੂ ਦਾ ਸ਼ਬਦ ਮਿਲ ਗਿਆ, ਸੱਚੇ ਗੁਰੂ ਦਾ ਗਿਆਨ ਮੇਰੇ ਜੀਵਨ ਦੇ ਅੰਦਰ ਵਸ ਗਿਆ, ਜਿਸ ਦੀ ਬਰਕਤ ਦੇ ਨਾਲ ਮੇਰਾ ਜੀਵਨ ਜਿਹੜਾ ਹੈ ਉਹ ਆਨੰਦ ਦੇ ਨਾਲ ਭਰਪੂਰ ਹੋ ਗਿਆ। ਸੋ ਇਹ ਕੋਈ ਜ਼ਰੂਰੀ ਨਹੀਂ ਕਿ ਜੇ ਸਰੀਰਕ ਮਾਤਾ ਜੀਵਤ ਹੋਵੇ ਤਾਂ ਹੀ ਗੁਰੂ ਅਮਰਦਾਸ ਇਹ ਸ਼ਬਦ ਜਿਹੜਾ ਸੀ ਉਹ ਵਰਤ ਸਕਦੇ ਸਨ, ਇਹ ਮੁਖਾਤਬ ਵਜੋਂ ਸ਼ਬਦ ਹੈ ਦੱਸਿਆ ਸਾਨੂੰ ਹੀ ਜਾ ਰਿਹਾ ਹੈ। ਹੇ ਜਗਤ ਦੇ ਲੋਕੋ ਆਨੰਦ ਉਸ ਦਿਨ ਮਿਲੇਗਾ ਜਿਸ ਦਿਨ ਸਤਿਗੁਰੂ ਮਿਲਿਆ, ਜਿਸ ਦਿਨ ਸੱਚੇ ਗੁਰੂ ਦਾ ਸ਼ਬਦ ਸੱਚੇ ਗੁਰੂ ਦਾ ਉਪਦੇਸ਼ ਜੀਵਨ ਦੇ ਅੰਦਰ ਵਸ ਗਿਆ। ਤੋ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ ਇਹ ਪਾਵਨ ਬਾਣੀ, ਸ਼ਾਇਦ ਮੈਂ ਪਿਛਲੀ ਵਾਰੀ ਵੀ ਬੇਨਤੀ ਕਰਕੇ ਗਿਆ ਸਾਂ, ਇਹਦੇ ਆਪਾਂ ਤਕਰੀਬਨ ਇਹ ਸਾਰੀ ਬਾਣੀ ਵਿਚਾਰ ਲਈ ਹੈ। 18 ਪੌੜੀਆਂ ਆਪਾਂ ਪਿਛਲੀ ਵਾਰੀ ਵਿਚਾਰੀਆਂ ਸਨ ਤੇ ਇਹ 22 ਪੌੜੀਆਂ ਆਪਾਂ ਇਸ ਵਾਰੀ ਵਿਚਾਰੀਆਂ ਹਨ। ਵਿਸ਼ਾ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦਾ ਇਹੀ ਹੈ, ਮਨੁੱਖ ਨੂੰ ਆਨੰਦ ਜਿਹੜਾ ਹੈ ਕਿਸ ਤਰੀਕੇ ਦੇ ਨਾਲ ਪ੍ਰਾਪਤ ਹੋਵੇ। आनंद की है, क्यों नहीं मिलता, रुकावटां की ने, आनंद की है क्यों मिले, किस तरीके दे नाल प्राप्त होवे, ओदी चर्चा सतगुरां ने 40 पौड़ियां दे विच कीती है। पर किधरे एक पौड़ी दे विच भी गुरु अमरदास पातशाह महाराज जी ने इस गल नूं इशारे वजों भी नहीं आखिया कि जिन्हों मैं आनंद आख रहे हैं वह आनंद तां मिलेगा जदों मनुख दे घर विच पुत पोतरियां दा जन्म होवेगा। जो पुत पोतरे होवणगे तां मनुख नूं आनंद मिलेगा, एक वारी भी सतगुरां ने जिक्र नहीं किया। पर साडे साखीकारां ने, इतिहासकारां ने इहो जिहियां साखियां जिहड़ियां ने आनंद साहिब जी दी पावन बाणी दे नाल जोड़ दित्तियां ने। भाई संतोख सिंह लिखदे ने सूरज प्रकाश दे अंदर कि एक जोगी गुरु अमरदास पातशाह महाराज जी दी संगत दे विच आया। उसने गुरु अंगद देव जी दे गुरु अमरदास पातशाह महाराज जी दे पासों सिखी दी मंग कीती, कल्याण दी मंग कीती। ते गुरु अमरदास पातशाह जी ने आख्या तैनूं सिखी मिलते जाएगी, तेरा कल्याण होते जाएगा, पर तेरा एक जन्म जेड़ा है वह अजे होर होना है। ते साखीकार उह लिखदे ने कि जोगी ने अपना शरीर त्यागया ते फिर उस जोगी ने आण के गुरु अमरदास पातशाह जी दे घर विखे, बाबा मोहरी जी दे घर दे विखे आण के जन्म लिया। ते जदों सतगुरां ने अपने पोतरे नूं देखिया उस वेले सतगुरां ने फिर ये आनंद साहिब जी दी बाणी दी रचना कीती ते इस बाणी दे नाम दे उत्ते अपने पोतरे दा नाम आनंद रख दिता। मैं शायद बेनती की थी जे गुरु अर्जुन देव पातशाह महाराज जी दे घर दे विच किसी बच्ची का जन्म होंदा ते किधरे सतगुरां ने बच्ची का नाम सुखमणी रखिया होंदा ते सुखमणी साहब दे पाठ दे नाल पता नहीं किन्नियां कु साखियां साडे साखीकारां ने जोड़ देनियां सन। भाई संतोख सिंह ने उत्थे एक गल होर भी लिखी है कि जो गलत बयानी है पर देखा देखी कुछ लोगों ने उसकी नकल जरूर की है। भाई संतोख सिंह लिखते ने गुरु अमरदास जी की आनंद साहब जी की बाणी दियां 38 पौड़ियां सन। ये आनंद साहब की बाणी जिहड़ी गुरु अमरदास जी ने उचारण की है दियां 38 पौड़ियां सन। वह कहिंदे ने 39वीं पौड़ी जिहड़ी है वह गुरु रामदास पातशाह जी की है ते 40वीं पौड़ी जिहड़ी है ये गुरु अर्जुन देव जी की है। और देखा देखी जिहड़ी शब्दार्थ दियां चार पोथियां ने जिन्हों श्रोमणी कमेटी ने छापिया होया है उन्होंने भी उसे नकल नूं दोहराया होया है। वह भी यह लिखते ने कि 38 पौड़ियां गुरु अमरदास जी दियां हन, 39वीं पौड़ी गुरु रामदास जी की है ते 40वीं पौड़ी जिहड़ी है वह गुरु अर्जन देव जी की है, जबकि असलीयत है नहीं है। जदों गुरु ग्रंथ साहिब जी की पावन बाणी दे विचों दर्ज करन दी जिहड़ी अंदरली तरतीब है असी उसे नूं ध्यान दे विच रखदे हां, पता चलदा है इह धारणा जिहड़ी है बिल्कुल बेबुनियाद है। नहीं ते गुरबाणी दे अंदर जदों किधरे एक शब्द भी किसी होर गुरु पातशाह जी का आउंदा, एक शलोक भी किसी होर गुरु पातशाह जी का आउंदा, उत्थे उसका सरलेख जिहड़ा उचेचे तौर पर लिखिया जाता है। शलोक वारां ते वधीक पढ़दे हां, गुरु नानक पातशाह महाराज जी दे शलोक चलते ने, विच एक शलोक है जिहड़ा गुरु अमरदास जी का आता है। गुरु नानक पिता दे बोल सन कि लाहौर शहर जहर कहर सवा पहर, अगे की है जी महला तीजा, लाहौर शहर अमृतसर सिफती दा घर, लाहौर शहर अमृतसर सिफती दा घर, केवल 6 लफज ने, एक पंक्ति है। पर उस तो पहला भी गुरु पातशाह जी ने उत्थे लिख दिता है कि महला तीजा, एको ही पंक्ति है, पर यह पंक्ति जिहड़ी है यह गुरु नानक पातशाह जी की नहीं है, यह गुरु अमरदास जी की है। उस तो बाद फिर लिख दिता महला पहला, अगे अगां श्लोक जिहड़े ने फिर गुरु नानक पातशाह महाराज जी के चलते पे। ਜੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਇੱਕ ਪੰਕਤੀ ਆਈ ਬਾਬਾ ਸੂਰਦਾਸ ਜੀ ਦੀ, ਸ਼ਾਡ ਮਨ ਹਰ ਬੇਮੁਖਣ ਕੋ ਸੰਗ, ਉਹਦੇ ਅੱਗੇ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਨੇ ਪੂਰਾ ਸ਼ਬਦ ਦਰਜ ਕੀਤਾ, ਉਸ ਪੰਕਤੀ ਦੀ ਵਿਆਖਿਆ ਕੀਤੀ, ਨਾਲ ਲਿਖ ਦਿੱਤਾ ਸਾਰੰਗ ਮਹਿਲਾ ਪੰਜਵਾਂ ਸੂਰਦਾਸ, ਕਿ ਉਹ ਜਿਹੜੀ ਪੰਕਤੀ ਉੱਪਰ ਸੂਰਦਾਸ ਜੀ ਦੀ ਉਚਾਰਨ ਕੀਤੀ ਹੋਈ ਹੈ ਉਸ ਪੰਕਤੀ ਦੀ ਵਿਆਖਿਆ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਰਦੇ ਪਏ ਨੇ, ਔਰ ਉਸ ਸ਼ਬਦ ਦੇ ਅਖੀਰ ਤੇ ਜਾ ਕੇ ਨਾਨਕ ਸ਼ਬਦ ਨਹੀਂ ਵਰਤਦੇ ਪਏ, ਉਸ ਸ਼ਬਦ ਦੇ ਅਖੀਰ ਤੇ ਜਾ ਕੇ ਸੂਰਦਾਸ ਸ਼ਬਦ ਜਿਹੜਾ ਹੈ ਉਸ ਦੀ ਵਰਤੋਂ ਕਰਦੇ ਪਏ ਨੇ। ਤੋ ਮੈਂ ਬੇਨਤੀ ਕਰ ਰਿਹਾ ਸੀ, 40 ਦੀਆਂ ਇਹ 40 ਪੌੜੀਆਂ ਸਾਹਿਬ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀਆਂ ਆਪਣੀਆਂ ਉਚਾਰਨ ਕੀਤੀਆਂ ਹੋਈਆਂ ਹਨ। ਇਹ ਬਾਣੀ ਨਾ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਆਪਣੇ ਪੋਤਰੇ ਦੇ ਪ੍ਰਥਾਏ ਉਚਾਰਨ ਕੀਤੀ ਹੈ, ਨਾ ਇਸ ਪਾਵਨ ਬਾਣੀ ਦੇ ਅੰਦਰ ਕਿਧਰੇ ਇਸ ਗੱਲ ਦਾ ਇਸ਼ਾਰਾ ਹੈ ਕਿ ਸਤਿਗੁਰਾਂ ਨੇ ਆਖਿਆ ਹੋਵੇ ਆਨੰਦ ਮਨੁੱਖ ਤੂੰ ਤਾਂ ਮਿਲੇਗਾ ਜੇ ਮਨੁੱਖ ਦੇ ਘਰ ਦੇ ਵਿੱਚ ਪੁੱਤ ਪੋਤਰੇ ਹੋਵਣਗੇ ਤਾਂ। ਪਰ ਕੁਝ ਸੰਪਰਦਾਇ ਲੋਕਾਂ ਨੇ ਤੇ ਇਹਦੇ ਨਾਲ ਇੱਕ ਕਹਾਣੀ ਹੋਰ ਵੀ ਜੋੜ ਦਿੱਤੀ, ਉਹ ਉਹਨਾਂ ਨੇ ਆਖਿਆ ਕਿ ਗਣੇਸ਼ ਜਿਹੜਾ ਸੀ ਉਹ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਪਾਸ ਆਇਆ ਸੀ ਤੇ ਗਣੇਸ਼ ਨੇ ਆਣ ਕੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਪਾਸ ਬੇਨਤੀ ਕੀਤੀ, ਪਾਤਸ਼ਾਹ ਸਾਰੇ ਲੋਕ ਮੈਨੂੰ ਮੰਨਦੇ ਨੇ, ਮੈਨੂੰ ਪੂਜਦੇ ਨੇ, ਜਦੋਂ ਵੀ ਕੋਈ ਨਵਾਂ ਘਰ ਬਣਾਉਂਦਾ, ਜਦੋਂ ਵੀ ਕੋਈ ਨਵੇਂ ਕਾਰੋਬਾਰ ਦੀ ਸ਼ੁਰੂਆਤ ਕਰਦਾ ਗਣੇਸ਼ ਨੂੰ ਯਾਦ ਕੀਤਾ ਜਾਂਦਾ, ਸਨਾਤਨ ਮਤ ਦੇ ਅੰਦਰ, ਹਿੰਦੂ ਮਤ ਦੇ ਅੰਦਰ ਪੂਜਾ ਕੀਤੀ ਜਾਂਦੀ ਹੈ। ਗਣੇਸ਼ ਨੇ ਆਖਿਆ ਸਾਰੇ ਲੋਕੀ ਜਿਹੜੇ ਨੇ ਉਹ ਮੈਨੂੰ ਮੰਨਦੇ ਨੇ, ਤੁਹਾਡੇ ਸਿੱਖ ਨਹੀਂ ਮੈਨੂੰ ਪੂਜਦੇ, ਤੁਹਾਡੇ ਸਿੱਖ ਨਹੀਂ ਮੈਨੂੰ ਮੰਨਦੇ। ਤੇ ਗਿਆਨੀ ਗੁਰਬਚਨ ਸਿੰਘ ਖਾਲਸਾ ਭਿੰਡਰਾਂ ਵਾਲੇ ਜਿਨ੍ਹਾਂ ਨੇ ਇਹ ਸਾਖੀ ਸੁਣਾਈ ਰਿਕਾਰਡ ਕਰਵਾਈ ਹੈ, ਉਹਨਾਂ ਨੇ ਆਖਿਆ, ਕਹਿਣ ਲੱਗੇ ਗੁਰੂ ਅਮਰਦਾਸ ਜੀ ਨੇ ਗਣੇਸ਼ ਨੂੰ ਆਖਿਆ ਤੇਰਾ ਇੱਕ ਜਨਮ ਹੋਰ ਹੋਏਗਾ, ਤੂੰ ਸਾਡੇ ਘਰ ਦੇ ਵਿੱਚ ਆਣ ਕੇ ਜਨਮ ਲਏਗਾ, ਫਿਰ ਤੇਰੀ ਪੂਜਾ ਜਿਹੜੀ ਹੈ ਉਹ ਸਿੱਖ ਕਰਨਗੇ। ਉਹ ਕਹਿੰਦੇ ਨੇ ਗਣੇਸ਼ ਨੇ ਫਿਰ ਗੁਰੂ ਅਮਰਦਾਸ ਜੀ ਦੇ ਘਰ ਦੇ ਵਿੱਚ ਆਣ ਕੇ ਜਨਮ ਲਿਆ ਪੋਤਰੇ ਦੇ ਰੂਪ ਦੇ ਵਿੱਚ, ਤੇ ਉਹਨੂੰ ਖਡਾਉਂਦਿਆਂ ਹੋਇਆਂ ਫਿਰ ਗੁਰੂ ਅਮਰਦਾਸ ਜੀ ਨੇ ਆਨੰਦ ਸਾਹਿਬ ਦੀ ਬਾਣੀ ਜਿਹੜੀ ਹੈ ਇਹ ਉਚਾਰਨ ਕੀਤੀ। ਇਹਦਾ ਭਾਵ ਜਿਹੜੀ ਸਾਡੀ ਮਰਯਾਦਾ ਬਣੀ ਹੈ ਵੀ ਚਾਹੇ ਕੋਈ ਖੁਸ਼ੀ ਦਾ ਪ੍ਰੋਗਰਾਮ ਹੈ, ਚਾਹੇ ਕੋਈ ਗਮੀ ਦਾ ਪ੍ਰੋਗਰਾਮ ਹੈ, ਚਾਹੇ ਪੁੱਤਰ ਦਾ ਵਿਆਹ ਹੋ ਰਿਹਾ, ਜਿਹੜੀ ਉਦੋਂ ਅਸੀਂ ਆਨੰਦ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ, ਇਹਦਾ ਭਾਵ ਉਸ ਵੇਲੇ ਅਸੀਂ ਗਣੇਸ਼ ਦੀ ਪੂਜਾ ਹੀ ਕਰਦੇ ਪਏ ਹਾਂ। ਕਿਉਂ? ਕਿਉਂਕਿ ਗਣੇਸ਼ ਨੇ ਆਣ ਕੇ ਆਖਿਆ ਸੀ ਬਾਕੀ ਲੋਕ ਮੈਨੂੰ ਪੂਜਦੇ ਪਏ ਨੇ, ਤੁਹਾਡੇ ਸਿੱਖ ਮੇਰੀ ਪੂਜਾ ਨਹੀਂ ਕਰਦੇ ਪਏ। ਜੇ ਇਹਨਾਂ ਸਾਖੀਆਂ ਦੇ ਪਿੱਛੇ ਲੱਗਾਂਗੇ ਸਾਡਾ ਵੱਖਰਾਪਣ ਕਿੱਥੇ ਰਹੇਗਾ, ਸਾਡਾ ਨਿਆਰਾਪਣ ਕਿੱਥੇ ਰਹੇਗਾ, ਕਿਸ ਤਰੀਕੇ ਦੇ ਨਾਲ ਅਸੀਂ ਇਹ ਕਹਿ ਸਕਾਂਗੇ ਕਿ ਅਸੀਂ ਵੱਖਰੇ ਹਾਂ, ਸਾਡੀ ਵੱਖਰੀ ਅਸਤੀ ਹੈ, ਸਾਡੀ ਵੱਖਰੀ ਕੌਮ ਹੈ, ਸਾਡੀ ਵੱਖਰੀ ਵਿਚਾਰਧਾਰਾ ਹੈ। ਜਿਹੜੇ ਬਾਣੀ ਨੇ ਬੋਲ ਆਖੇ ਸਨ ਕਿ ਪੰਡਿਤ ਮੁੱਲਾਂ ਜੋ ਲਿਖ ਦਈਆ ਛਾੜ ਚਲੇ ਹਮ ਕਸ਼ੂ ਨਾ ਲਈਆ, ਅਸੀਂ ਦੋਨੋਂ ਹੀ ਛੱਡ ਦਿੱਤੇ ਨੇ, ਨਾ ਅਸੀਂ ਪੰਡਿਤਾਂ ਦੀਆਂ ਲਿਖੀਆਂ ਹੋਈਆਂ ਗੱਲਾਂ ਨੂੰ ਫੜੀਏ, ਨਾ ਅਸੀਂ ਮੌਲਵੀਆਂ ਦੀਆਂ ਲਿਖੀਆਂ ਹੋਈਆਂ ਗੱਲਾਂ ਨੂੰ ਫੜੀਏ, ਪਰ ਜੇ ਇਹਨਾਂ ਸਾਖੀਆਂ ਦੇ ਪਿੱਛੇ ਲੱਗਾਂਗੇ ਅਸੀਂ ਕਦਾਚਿਤ ਇਹਨਾਂ ਤੋਂ ਵੱਖਰੇ ਨਹੀਂ ਹਾਂ, ਕੋਈ ਸਾਡਾ ਨਿਆਰਾਪਣ ਨਹੀਂ। ਤੋ ਖੈਰ, ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਬਾਣੀ ਅੱਜ ਅਖੀਰਲੀ ਪੌੜੀ ਜਿਹੜੀ ਹੈ ਆਪਾਂ ਵਿਚਾਰਦੇ ਹਾਂ, ਆਨੰਦ ਸੁਣੋ ਵਡਭਾਗੀ ਉਹ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ। ਹੇ ਵੱਡਿਆਂ ਭਾਗਾਂ ਵਾਲਿਓ ਸੁਣੋ, ਆਨੰਦ ਕਿਸ ਨੂੰ ਆਖਿਆ ਜਾਂਦਾ ਹੈ? ਗੁਰਮਤ ਦੇ ਅੰਦਰ ਆਨੰਦ ਦੀ ਪਰਿਭਾਸ਼ਾ ਕੀ ਹੈ? ਗੁਰਬਾਣੀ ਦੇ ਅੰਦਰ ਜਿਹਨੂੰ ਆਨੰਦ ਆਖਿਆ ਗਿਆ ਉਹ ਆਨੰਦ ਅਸਲ ਦੇ ਵਿੱਚ ਕਿਸ ਅਵਸਥਾ ਨੂੰ ਆਖਿਆ ਗਿਆ ਹੈ? ਗੁਰਦੇਵ ਪਹਿਲਾਂ ਵੀ ਇਹ ਬੋਲ ਆਖਾਏ ਨਾ ਵੀ ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਜਵਾਨੀ ਜਵਾਨੀ ਸਾਰੇ ਲੋਕ ਕਹਿ ਦਿੰਦੇ ਨੇ ਵੀ ਬੜਾ ਆਨੰਦ ਆਇਆ, ਬੜਾ ਆਨੰਦ ਆਇਆ। ਆਨੰਦ ਹੈ ਕੀ? ਲੋਕੀ ਵਕਤੀ ਖੁਸ਼ੀ ਨੂੰ ਆਨੰਦ ਦਾ ਨਾਮ ਦੇ ਦਿੰਦੇ ਨੇ, ਦਿਖਾਵੇ ਦੀ ਖੁਸ਼ੀ ਨੂੰ ਆਨੰਦ ਦਾ ਨਾਮ ਦੇ ਦਿੰਦੇ ਨੇ, ਪਰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਆਨੰਦ ਜਿਹੜਾ ਹੈ ਇਹ ਕੋਈ ਇਹੋ ਜਿਹੀ ਵਕਤੀ ਖੁਸ਼ੀ ਨਹੀਂ ਹੈ ਜਿਹੜੀ ਕਦੇ ਆਈ ਤੇ ਕਦੇ ਚਲੇ ਗਈ। ਦੁਨੀਆਂ ਦੀਆਂ ਜਿਤਨੀਆਂ ਖੁਸ਼ੀਆਂ ਨੇ ਉਹ ਵਕਤੀ ਹੁੰਦੀਆਂ ਨੇ, ਕੋਈ ਵੀ ਖੁਸ਼ੀ ਹੋਵੇ ਸੰਸਾਰ ਦੀ ਅਸੀਂ ਪੁੱਤਰ ਦੇ ਜਨਮ ਦੀ ਜਾਂ ਪੋਤਰੇ ਦੇ ਜਨਮ ਦੀ ਗੱਲ ਕਰਦੇ ਹਾਂ, ਜਿੰਨੀ ਖੁਸ਼ੀ ਉਸ ਦਿਨ ਮਿਲਦੀ ਹੈ ਨਾ, ਜਿੱਧਰ ਕੰਨਾਂ ਵਿੱਚ ਖਬਰ ਪੈਂਦੀ ਹੈ ਵੀ ਤੇਰੇ ਘਰ ਵਿੱਚ ਪੁੱਤ ਪੈਦਾ ਹੋਇਆ ਜਾਂ ਤੇਰੇ ਘਰ ਵਿੱਚ ਪੋਤਰਾ ਪੈਦਾ ਹੋਇਆ, ਮਹੀਨੇ ਬਾਅਦ ਉਹ ਖੁਸ਼ੀ ਥੋੜ੍ਹੀ ਹੁੰਦੀ ਹੈ, ਦੋ ਚਾਰ ਸਾਲ ਬਾਅਦ ਉਹ ਖੁਸ਼ੀ ਉਨੀ ਥੋੜ੍ਹੀ ਹੁੰਦੀ ਹੈ ਜਿੰਨੀ ਖੁਸ਼ੀ ਉਹ ਪਹਿਲੇ ਦਿਨ ਮਿਲੀ ਹੁੰਦੀ ਹੈ। ਮਿਲਦਿਆਂ ਸਾਰੀ ਘਟਣੀ ਸ਼ੁਰੂ ਹੋ ਜਾਂਦੀ ਹੈ। ਤੁਸੀਂ ਨਵੀਂ ਗੱਡੀ ਲੈ ਲਓ ਤੇ ਜਿਸ ਦਿਨ ਨਵੀਂ ਗੱਡੀ ਤੁਸੀਂ ਸ਼ੋਰੂਮ ਤੋਂ ਲੈ ਕੇ ਆਪਣੇ ਘਰ ਆਉਂਦੇ ਹੋ, ਪਹਿਲੀ ਵਾਰੀ ਉਹਦੇ ਵਿੱਚ ਬੈਠਦੇ ਹੋ, ਜਿੰਨੀ ਪ੍ਰਸੰਨਤਾ ਜਿੰਨੀ ਖੁਸ਼ੀ ਤੁਹਾਨੂੰ ਪਹਿਲੇ ਦਿਨ ਮਿਲਦੀ ਹੈ, ਹਫ਼ਤੇ ਬਾਅਦ ਉਨੀ ਖੁਸ਼ੀ ਥੋੜ੍ਹੀ ਮਿਲਦੀ ਹੈ, ਮਹੀਨੇ ਬਾਅਦ ਤੇ ਫਿਰ ਰੁਟੀਨ ਹੀ ਬਣ ਜਾਂਦਾ। ਨਵੇਂ ਘਰ ਦੇ ਅੰਦਰ ਪ੍ਰਵੇਸ਼ ਕਰਦੇ ਹੋ, ਪ੍ਰਵੇਸ਼ ਕਰਦਿਆਂ ਸਾਰ ਪਹਿਲੇ ਦਿਨ ਜਿੰਨੀ ਖੁਸ਼ੀ ਜਿੰਨੀ ਪ੍ਰਸੰਨਤਾ ਮਿਲਦੀ ਹੈ, ਸਾਲ ਬਾਅਦ ਉਨੀ ਪ੍ਰਸੰਨਤਾ ਥੋੜ੍ਹੀ ਹੁੰਦੀ ਹੈ, ਉਹ ਮਿਲਦਿਆਂ ਸਾਰ ਘਟਣੀ ਸ਼ੁਰੂ ਹੋ ਜਾਂਦੀ ਹੈ। ਨਵੇਂ ਵਸਤਰ ਸਵਾਉਂਦੇ ਹੋ, ਪਹਿਲੇ ਦਿਨ ਵਸਤਰ ਪਹਿਣ ਕੇ ਕਿਸੇ ਪਾਰਟੀ ਦੇ ਵਿੱਚ ਜਾਂਦੇ ਹੋ, ਉਹ ਖੁਸ਼ੀ ਮਿਲਦੀ ਹੈ। ਦੂਜੇ ਦਿਨ ਦੂਸਰੀ ਵਾਰੀ ਜਦੋਂ ਵਸਤਰ ਪਾਉਂਦੇ ਹੋ ਫਿਰ ਖੁਸ਼ੀ ਥੋੜ੍ਹੀ ਉਨੀ ਮਿਲਦੀ ਹੈ। ਜ਼ਿਆਦਾ ਦੂਰ ਕੇ ਜਾਈਏ, ਭੁੱਖ ਲੱਗੀ ਹੋਵੇ, ਭੋਜਨ ਛਕਣ ਲੱਗੀਏ, ਭੋਜਨ ਦੀ ਪਹਿਲੀ ਗ੍ਰਾਹੀ ਦੇ ਵਿੱਚੋਂ ਤੁਹਾਨੂੰ ਜਿੰਨੀ ਖੁਸ਼ੀ ਮਿਲੇਗੀ, ਅਖੀਰਲੀ ਗ੍ਰਾਹੀ ਦੇ ਵਿੱਚ ਉਹ ਖੁਸ਼ੀ ਉਹ ਪ੍ਰਸੰਨਤਾ ਨਹੀਂ ਮਿਲੇਗੀ। ਦੁਨੀਆਂ ਦੀਆਂ ਖੁਸ਼ੀਆਂ ਜਿਹੜੀਆਂ ਨੇ ਉਹ ਮਿਲਦੀਆਂ ਸਾਰ ਘਟਣੀਆਂ ਸ਼ੁਰੂ ਹੋ ਜਾਂਦੀਆਂ ਨੇ। ਇਸ ਵਾਸਤੇ ਸੰਸਾਰ ਦੀ ਕੋਈ ਵੀ ਖੁਸ਼ੀ ਹੈ ਉਹਨੂੰ ਉਹ ਆਨੰਦ ਨਹੀਂ ਆਖਿਆ ਜਾ ਸਕਦਾ, ਜਿਸ ਆਨੰਦ ਦੀ ਗੱਲ ਗੁਰੂ ਅਮਰਦਾਸ ਜੀ ਨੇ ਇਸ ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚ ਕੀਤੀ ਹੈ। ਕੱਲ ਵੀ ਭਾਈ ਸਾਹਿਬ ਜ਼ਿਕਰ ਕਰ ਰਹੇ ਸਨ, ਅਸੀਂ ਕਈ ਵਾਰੀ ਇਹ ਸ਼ਬਦ ਜਿਹੜੇ ਨੇ ਉਧਾਰੇ ਲੈ ਲੈਂਦੇ ਹਾਂ। ਕੋਈ ਮਿਲਦਾ ਹਾਲ ਚਾਲ ਪੁੱਛਦਾ, ਕਹਿ ਦਿੰਦੇ ਹਾਂ ਬੜਾ ਆਨੰਦ ਆ, ਜਾਂ ਬੜੀ ਚੜ੍ਹਦੀ ਕਲਾ ਅਸੀਂ ਸ਼ਬਦ ਵਰਤ ਦਿੰਦੇ ਹਾਂ, ਪਰ 5-7-10 ਮਿੰਟ ਜਦੋਂ ਗੱਲਬਾਤ ਕਰਦੇ ਹਾਂ ਫਿਰ ਪਤਾ ਚੱਲਦਾ ਵੀ ਉਹ ਚੜ੍ਹਦੀ ਕਲਾ ਕਿੱਧਰ ਅਲੋਪ ਹੋ ਗਈ, ਫਿਰ ਤੇ ਆਪਣੇ ਰੋਣੇ ਰੋਣੇ ਸ਼ੁਰੂ ਕਰ ਦਿੰਦੇ ਹਾਂ ਅਸੀਂ। ਮਿਲਦਿਆਂ ਸਾਰ ਆਖਿਆ ਸੀ ਵੀ ਚੜ੍ਹਦੀ ਕਲਾ, 5 ਮਿੰਟ ਚੇਤਾ ਭੁੱਲ ਜਾਂਦਾ ਵੀ 5 ਮਿੰਟ ਪਹਿਲਾਂ ਮੈਂ ਕੀ ਕਹਿ ਕੇ ਹਟਿਆ ਸੀ। ਕਈ ਵਾਰੀ ਨੁਕਸਾਨ ਹੁੰਦਾ ਜਦੋਂ ਇਹੋ ਜਿਹੇ ਸ਼ਬਦਾਂ ਦਾ ਭਾਰ ਜਿਹੜਾ ਸਾਡੇ ਦਿਮਾਗ ਦੇ ਉੱਤੇ ਪੈ ਜਾਂਦਾ ਹੈ। ਇੱਕ ਦੋ ਸੱਜਣ ਮੈਂ ਐਸੇ ਦੇਖੇ ਨੇ ਜਿਨ੍ਹਾਂ ਦੇ ਘਰ ਦੇ ਵਿੱਚ ਉਹਨਾਂ ਦਾ ਜਵਾਨ ਪੁੱਤਰ ਉਹ ਚਲਾਣਾ ਕਰ ਗਏ, ਪਰ ਕਿਉਂ? ਕਿਉਂਕਿ ਹੁਣ ਸ਼ਬਦ ਸੁਣੇ ਹੋਏ ਨੇ ਵੀ ਇਹ ਕਹਿਣਾ ਵੀ ਰੱਬ ਦਾ ਪਾਣਾ, ਰੱਬ ਦਾ ਹੁਕਮ, ਰੋਣਾ ਨਹੀਂ। ਉਹਨਾਂ ਨੇ ਆਖਿਆ ਇਹ ਵੀ ਰੱਬ ਦਾ ਪਾਣਾ, ਰੱਬ ਦਾ ਹੁਕਮ, ਪਰ ਥੋੜੇ ਚਿਰ ਬਾਅਦ ਪਤਾ ਚੱਲਿਆ ਉਹ ਸਾਰੇ ਡਿਪਰੈਸ਼ਨ ਦੇ ਮਰੀਜ਼ ਹੋਏ ਹੋਏ ਸਨ। ਕੁਝ ਇਹੋ ਜਿਹੇ ਲੋਕ ਵੀ ਨੇ ਮੌਕੇ ਦੇ ਉੱਤੇ ਆਪਣੀ ਕਮਜ਼ੋਰੀ ਦਿਖਾਉਂਦੇ ਨਹੀਂ ਪਏ, ਰੋਂਦੇ ਨਹੀਂ ਪਏ, ਪਰ ਬਾਅਦ ਦੇ ਵਿੱਚ ਪਤਾ ਚੱਲਦਾ ਸਾਲ 2 ਬਾਅਦ ਉਸੇ ਡਿਪਰੈਸ਼ਨ ਦੇ ਸ਼ਿਕਾਰ ਹੋਏ ਹੋਏ ਸੁਸਾਈਡ ਵੀ ਕਰ ਜਾਂਦੇ ਨੇ, ਆਤਮ ਹੱਤਿਆ ਵੀ ਕਰ ਜਾਂਦੇ ਨੇ। ਉਹਦੇ ਨਾਲ ਉਹ ਚੰਗਾ ਸੀ, ਮਨੁੱਖ ਰੋ ਲੈਂਦਾ। ਮੈਂ ਇਹ ਨਹੀਂ ਕਹਿੰਦਾ ਵੀ ਰੋਣਾ ਚਾਹੀਦਾ, ਪਰ ਹਾਂ ਜ਼ਬਰਦਸਤੀ ਆਪਣੇ ਆਪ ਦੇ ਉੱਤੇ ਜੋ ਅਵਸਥਾ ਹੈ ਨਹੀਂ, ਜੋ ਸਹਿਜ ਦੇ ਵਿੱਚ ਸੁਭਾਅ ਦਾ ਤੁਹਾਡਾ ਹਿੱਸਾ ਨਹੀਂ ਬਣਿਆ, ਉਹਦਾ ਦਿਖਾਵਾ ਕਰਨ ਦਾ ਕੀ ਫਾਇਦਾ ਹੋਏਗਾ? ਦਿਖਾਵਾ ਕਰਕੇ ਤੇ ਸ਼ਾਇਦ ਮਨੁੱਖ ਸਮਝਦਾ ਹੋਵੇ ਕਿ ਮੈਂ ਵਾਕਿਆ ਗੁਰੂ ਗੋਬਿੰਦ ਸਿੰਘ ਜੀ ਦੀ ਬਰਾਬਰੀ ਕਰਦਾ ਪਿਆ, ਪਰ ਗੁਰੂ ਗੋਬਿੰਦ ਸਿੰਘ ਜੀ ਦੇ ਸੁਭਾਅ ਦਾ ਹਿੱਸਾ ਹੈ, ਉਹਨਾਂ ਦੇ ਜੀਵਨ ਦਾ ਹਿੱਸਾ ਹੈ ਕਿ ਜਿਸ ਵੇਲੇ ਪੁੱਤਰਾਂ ਨੂੰ ਸ਼ਹੀਦ ਹੁੰਦਿਆਂ ਤੱਕਦੇ ਨੇ ਉਸ ਵੇਲੇ ਜੈਕਾਰੇ ਛੱਡਦੇ ਨੇ, ਉਹ ਉਹਨਾਂ ਦਾ ਸੁਭਾਅ ਹੈ, ਉਹ ਉਹਨਾਂ ਦੇ ਜੀਵਨ ਦੀ ਕਮਾਈ ਹੈ, ਉਹ ਉਹਨਾਂ ਦੇ ਅੰਦਰ ਦੀ ਉਹ ਟਿਕਾ ਹੈ। ਸਾਡੇ ਅੰਦਰ ਦਾ ਉਹ ਟਿਕਾ ਨਹੀਂ ਆਉਂਦਾ, ਹਾਂ ਬਾਹਰ ਦੇ ਉਧਾਰੇ ਸ਼ਬਦ ਜਿਹੜੇ ਨੇ ਉਹ ਆਪਣੇ ਦਿਮਾਗ ਦੇ ਵਿੱਚ ਭਰ ਲੈਂਦੇ, ਉਹਨਾਂ ਸ਼ਬਦਾਂ ਦੀ ਅਸੀਂ ਵਰਤੋਂ ਕਰ ਲੈਂਦੇ ਹਾਂ, ਜਦਕਿ ਅਸਲੀਅਤ ਚਾਹੀਦਾ ਇਹ ਹੈ ਮਨੁੱਖ ਦਾ ਜੀਵਨ ਉਹੋ ਜਿਹਾ ਬਣੇ, ਮਨੁੱਖ ਦਾ ਸੁਭਾਅ ਉਹੋ ਜਿਹਾ, ਜੇ ਸੁਭਾਅ ਉਹੋ ਜਿਹਾ ਨਹੀਂ ਬਣਿਆ ਨਾ ਦਿਖਾਵਾ ਕਰੀਏ। ਜੇ ਜੀਵਨ ਦੇ ਅੰਦਰ ਨਹੀਂ ਆਨੰਦ ਤੇ ਨਾ ਆਨੰਦ ਪ੍ਰਾਪਤੀ ਦੇ ਦਾਅਵੇ ਕਰੀਏ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਸੁਣੋ ਆਨੰਦ ਕੀ ਹੈ, ਆਨੰਦ ਸੁਣੋ, ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ। ਸ਼ਾਇਦ ਇਹਦੇ ਤੋਂ ਵਧੀਆ ਵਿਆਖਿਆ ਹੋਰ ਸੋਹਣੇ ਤਰੀਕੇ ਦੇ ਨਾਲ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਸਾਨੂੰ ਨਾ ਸਮਝਾ ਸਕਦੇ ਹੋਵਣ। ਆਨੰਦ ਉਹ ਅਵਸਥਾ ਹੈ, ਗੁਰਦੇਵ ਕਹਿੰਦੇ ਨੇ ਜਿੱਥੇ ਮਨੁੱਖ ਦੇ ਸਾਰੇ ਮਨੋਰਥ ਪੂਰੇ ਹੋ ਗਏ ਨੇ, ਕਹਿੰਦੇ ਨੇ ਪਾਰ ਬ੍ਰਹਮ ਪ੍ਰਭ ਪਾਇਆ, आनंद वह अवस्था कह लगे जिथे परमात्मा मिल गया। उतरे सगल विसूरे, विसूरे जीवन दे चोरे, जीवन दियां चिंतावां, जीवन दे फिकर। गुरु अमरदास पातशाह महाराज कहिंदे ने आनंद वह अवस्था है जिस अवस्था दे विच अपड़न वाले मनुख दे सारे मनोरथ पूरे हो चुके हुंदे ने। यह नुकता भी थोड़ा समझ लेना। ਜਦੋਂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਇਹ ਬੋਲ ਕਹਿੰਦੇ ਨੇ ਵੀ ਆਨੰਦ ਉਹ ਅਵਸਥਾ ਹੈ ਜਿਸ ਨੂੰ ਪ੍ਰਾਪਤ ਹੋਊਗੀ ਉਹਦੇ ਜੀਵਨ ਦੇ ਸਾਰੇ ਮਨੋਰਥ ਮਨੋਰਥ ਤੋਂ ਭਾਵ ਅਸੀਂ ਆਪਣੀਆਂ ਇੱਛਾਵਾਂ ਤੋਂ ਲੈ ਲੈਂਦੇ ਹਾਂ ਵੀ ਜਿਹੜੀ ਜਿਹੜੀ ਮੇਰੀ ਇੱਛਾ ਸੀ, ਮੇਰੀ ਇੱਛਾ ਸੀ ਕਾਰੋਬਾਰ ਸਥਾਪਿਤ ਹੋ ਜਾਏ, ਉਹ ਇੱਛਾ ਪੂਰੀ ਹੋ ਗਈ। ਮੇਰੀ ਇੱਛਾ ਸੀ ਪੁੱਤਰ ਪੋਤਰਿਆਂ ਦਾ ਜਨਮ ਹੋਵੇ, ਉਹ ਚੰਗੀਆਂ ਨੌਕਰੀਆਂ ਦੇ ਉੱਤੇ ਲੱਗ ਜਾਣ, ਉਹ ਇੱਛਾ ਪੂਰੀ ਹੋ ਗਈ। ਮੇਰੀ ਇੱਛਾ ਸੀ ਚੰਗਾ ਵਧੀਆ ਘਰ ਹੋਵੇ, ਮੇਰੀ ਇਹ ਇੱਛਾ ਪੂਰੀ ਹੋ ਗਈ। ਇਸ ਤਰੀਕੇ ਦੇ ਨਾਲ ਨਹੀਂ ਆਖਿਆ ਜਾ ਰਿਹਾ ਕਿ ਮਨੋਰਥ ਪੂਰੇ ਹੋ ਗਏ ਨੇ। ਗੁਰਦੇਵ ਨੇ ਪਾਵਨ ਬਾਣੀ ਦੇ ਅੰਦਰ ਇੱਕ ਫੈਸਲਾ ਦਿੱਤਾ, ਕਹਿਣ ਲੱਗੇ ਜੇ ਇਸ ਤਰੀਕੇ ਦੀ ਗੱਲ ਕੀਤੀ ਜਾਏ ਤੇ ਸੱਚ ਇਹ ਜਾਣਿਓ ਦੁਨੀਆਂ ਅੰਦਰ ਕਿਸੇ ਮਨੁੱਖ ਦੇ ਵੀ ਮਨੋਰਥ ਪੂਰੇ ਨਹੀਂ ਹੁੰਦੇ, ਕਿਸੇ ਦੇ ਵੀ ਨਹੀਂ ਹੁੰਦੇ। ਰੱਜ ਨਾ ਕੋਈ ਜੀਵਿਆ, ਪਹੁੰਚ ਨਾ ਚੱਲਿਆ ਕੋਈ, ਗਿਆਨੀ ਜੀਵੈ ਸਦਾ ਸਦਾ ਸੁਰਤੀ ਹੀ ਪਤ ਹੋਏ। ਗੁਰੂ ਨਾਨਕ ਪਾਤਸ਼ਾਹ ਜੀ ਦੇ ਕਹਿਣ ਲੱਗੇ ਰੱਜ ਨਾ ਕੋਈ ਜੀਵਿਆ। ਪਹਿਲੀ ਗੱਲ, ਰੱਜਵਾਂ ਜੀਵਨ ਗੁਰਦੇਵ ਕਹਿੰਦੇ ਨੇ ਕਿਸੇ ਨੂੰ ਵੀ ਨਹੀਂ ਮਿਲਦਾ। ਕੋਈ ਮਨੁੱਖ ਲੰਬਾ ਜੀਵਨ ਜੀ ਕੇ ਰੱਜਿਆ ਨਹੀਂ। ਮੈਂ ਅਕਸਰ ਕਹਿੰਦਾ ਹੁੰਦਾ ਮਨੁੱਖ ਪੋਤਰੇ ਦੀ ਬਰਾਤ ਵੇਖ ਕੇ ਵੀ ਘਰ ਆਉਂਦਾ ਤੇ ਉਦੋਂ ਵੀ ਇਹ ਕਹਿੰਦਾ ਵੀ ਪੋਤਰੇ ਦੇ ਘਰ ਗਾਂ ਲੜਕੇ ਦਾ ਜਨਮ ਦੇਖ ਲਵਾਂ, ਫਿਰ ਭਾਵੇਂ ਰੱਬ ਚੱਕ ਲਏ। ਆਪਣੇ ਜਨਮ ਦਾ ਨਹੀਂ ਪਤਾ, ਆਪਣਾ ਵਿਆਹ ਦੇਖਿਆ, ਆਪਣੇ ਘਰ ਵਿੱਚ ਪੁੱਤਰ ਦਾ ਜਨਮ ਦੇਖਿਆ, ਪੁੱਤਰ ਦਾ ਵਿਆਹ ਦੇਖਿਆ, ਪੁੱਤਰ ਦੇ ਘਰ ਵਿੱਚ ਪੋਤਰੇ ਦਾ ਜਨਮ ਦੇਖ ਲਿਆ, ਪੋਤਰੇ ਦਾ ਵਿਆਹ ਦੇਖ ਲਿਆ, ਅਜੇ ਵੀ ਆਖਦਾ ਪੋਤਰੇ ਦੇ ਘਰ ਗਾਂ ਪੁੱਤਰ ਦਾ ਜਨਮ ਹੋਵੇ, ਉਹ ਇੱਕ ਵਾਰੀ ਦੇਖ ਲਵਾਂ, ਉਹ ਖੁਸ਼ੀ ਦੇਖ ਲਵਾਂ। ਗੁਰਦੇਵ ਕਹਿੰਦੇ ਨੇ ਰੱਜ ਨਾ ਕੋਈ ਜੀਵਿਆ, ਕੋਈ ਮਨੁੱਖ ਰੱਜਵਾਂ ਜੀਵਨ ਨਹੀਂ ਜੀਉਂਦਾ। ਜਾਣ ਵੇਲੇ ਹੀ ਹੁੰਦਾ, ਸ਼ਾਇਦ 2-4 ਸਾਲ ਕਿਸੇ ਹੋਰ ਤਰੀਕੇ ਦੇ ਨਾਲ ਕੱਢ ਲੈਂਦਾ। ਅਜੇ ਕੁਝ ਕੰਮ ਮੇਰੇ ਰਹਿੰਦੇ ਸਨ ਕਰਨ ਵਾਲੇ, ਕੁਝ ਖੁਸ਼ੀਆਂ ਮੇਰੀਆਂ ਦੇਖਣ ਵਾਲੀਆਂ ਰਹਿੰਦੀਆਂ ਸਨ। ਗੁਰਦੇਵ ਕਹਿੰਦੇ ਨੇ ਪਹੁੰਚ ਨਾ ਚੱਲਿਆ ਕੋਈ, ਸੱਚਾਈ ਹੈ ਜੀਵਨ ਦੀ, ਕਿਸੇ ਮਨੁੱਖ ਨੂੰ ਆਪਣੀ ਮੰਜ਼ਿਲ ਨਹੀਂ ਮਿਲੀ। ਪਹੁੰਚ ਨਾ ਚੱਲਿਆ ਕੋਈ, ਕੋਈ ਮਨੁੱਖ ਆਪਣੀ ਮੰਜ਼ਿਲ ਤੇ ਨਹੀਂ ਅੱਪੜਿਆ। ਕਿਉਂ? ਜਿਹੜੀ ਮੰਜ਼ਿਲ ਇਸਨੇ ਅੱਜ ਮਿਥੀ ਹੈ, ਜਦੋਂ 10 ਸਾਲਾਂ ਨੂੰ ਉੱਥੋਂ ਤੱਕ ਅੱਪੜਨੇ, ਮੰਜ਼ਿਲ ਹੋਰ ਅਗਾਂਹ ਚਲੀ ਜਾਣੀ ਹੈ। ਜਦੋਂ 50 ਸਾਲਾਂ ਨੂੰ ਉੱਥੋਂ ਤੱਕ ਅੱਪੜੇਗਾ, ਮੰਜ਼ਿਲ ਹੋਰ ਅਗਾਂਹ ਚਲੀ ਜਾਣੀ ਹੈ, ਮੰਜ਼ਿਲ ਉੱਥੇ ਥੋੜ੍ਹੀ ਰਹਿਣੀ ਹੈ। ਜਿਸ ਨੂੰ ਗੁਰਦੇਵ ਨੇ ਆਖਿਆ ਸੀ ਵੀ ਸਹਿਸ ਖੱਟੇ ਲੱਖ ਕੋ ਉੱਠ ਪਾਵੈ, ਤ੍ਰਿਪਤ ਨਾ ਆਵੈ ਮਾਇਆ ਪਾਸ਼ੈ ਪਾਵੈ। ਹਰੇਕ ਮਨੁੱਖ ਆਪਣੇ ਜੀਵਨ ਦੇ ਉੱਤੇ ਝਾਤੀ ਮਾਰ ਕੇ ਦੇਖ ਸਕਦਾ, ਅੱਜ ਤੋਂ 50 ਸਾਲ ਪਹਿਲਾਂ ਮੇਰਾ ਨਿਸ਼ਾਨਾ ਕਿੱਥੋਂ ਤੱਕ ਅੱਪੜਨ ਦਾ ਸੀ, 30 ਸਾਲ ਪਹਿਲਾਂ ਕਿੱਥੋਂ ਤੱਕ ਚੱਲਿਆ ਗਿਆ, 10 ਸਾਲ ਪਹਿਲਾਂ ਕਿੱਥੋਂ ਤੱਕ ਚੱਲਿਆ ਗਿਆ, ਅੱਜ ਕਿੱਥੋਂ ਤੱਕ ਆ। ਵਿਦਿਆਰਥੀ ਜਿਸ ਦਿਨ ਇਹਨਾਂ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਆਉਂਦੇ ਨੇ, ਉਤਰਦਿਆਂ ਸਾਰ ਉਹਨਾਂ ਦਾ ਪਹਿਲਾ ਨਿਸ਼ਾਨਾ ਕੀ ਹੁੰਦਾ ਹੈ? ਜਦੋਂ ਉਸ ਨਿਸ਼ਾਨੇ ਤੱਕ ਅੱਪੜਦੇ ਨੇ, ਫਿਰ ਉਹਨਾਂ ਦਾ ਨਿਸ਼ਾਨਾ ਅਗਾਂਹ ਕੀ ਹੋ ਜਾਂਦਾ ਹੈ? ਉੱਥੋਂ ਤੱਕ ਅੱਪੜਦੇ ਨੇ, ਨਿਸ਼ਾਨਾ ਹੋਰ ਅਗਾਂਹ ਚਲਿਆ ਜਾਂਦਾ ਹੈ। ਗੁਰਦੇਵ ਕਹਿਣ ਲੱਗੇ ਪਹੁੰਚ ਨਾ ਚੱਲਿਆ ਕੋਈ, ਕੋਈ ਮਨੁੱਖ ਆਪਣੀ ਮੰਜ਼ਿਲ ਤੇ ਇਸ ਤਰੀਕੇ ਦੇ ਨਾਲ ਨਹੀਂ ਪਹੁੰਚਿਆ, ਪਹੁੰਚਣਾ ਚਾਹੀਦਾ ਵੀ ਨਹੀਂ ਹੈ। ਯਾਤਰਾ ਜਿਹੜੀ ਹੈ ਹਰੇਕ ਮਨੁੱਖ ਦੀ ਚਾਲੂ ਰਹਿਣੀ ਚਾਹੀਦੀ ਆ। ਪਰ ਜਿਸ ਨੂੰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਸਾਰੇ ਮਨੋਰਥ ਪੂਰੇ ਹੋ ਗਏ, ਉਹਦਾ ਭਾਵ ਹੈ ਉਹ ਮਨੁੱਖ ਇੰਨੀ ਸੰਤੁਸ਼ਟੀ ਦੇ ਵਿੱਚ ਜੀਵਨ ਜਿਉਂਦਾ ਪਿਆ ਹੈ, ਆਪਣੇ ਜੀਵਨ ਤੋਂ ਇਤਨਾ ਜ਼ਿਆਦਾ ਸੰਤੁਸ਼ਟ ਹੈ, ਉਹਨੂੰ ਸੰਸਾਰ ਦੀ ਸੱਚਾਈ ਉਹਦੀ ਸਮਝ ਵਿੱਚ ਆ ਗਈ। ਉਹ ਮਿਹਨਤ ਤੇ ਕਰਦਾ ਹੈ, ਦੌੜ ਭੱਜ ਜ਼ਿੰਮੇਵਾਰੀਆਂ ਆਪਣੀਆਂ ਸਾਰੀਆਂ ਨਿਭਾਉਂਦਾ ਹੈ, ਪਰ ਇਹ ਗੱਲ ਹਮੇਸ਼ਾ ਆਪਣੇ ਚਿੱਤ ਦੇ ਵਿੱਚ ਆਪਣੇ ਦਿਮਾਗ ਦੇ ਵਿੱਚ ਰੱਖਦਾ, ਜੀਵਨ ਦਾ ਭਰੋਸਾ ਕੋਈ ਨਹੀਂ, ਹੋ ਸਕਦਾ ਅੱਜ ਮੈਨੂੰ ਜਾਣਾ ਪਏ। ਉਹ ਬੋਲਿਆ ਜਿਹਨੂੰ ਬਾਣੀ ਨੇ ਆਖਿਆ ਸੀ ਕਿ ਮਰਨੇ ਕੀ ਚਿੰਤਾ ਨਹੀਂ, ਜੀਵਨ ਕੀ ਨਹੀਂ ਆਸ। ਮੌਤ ਦੀ ਚਿੰਤਾ ਨਹੀਂ, ਜਿਉਂਦੇ ਰਹਿਣ ਦੀ ਆਸ ਕੋਈ ਨਹੀਂ। ਜੇ ਮੈਨੂੰ ਅੱਜ ਹੁਣੇ ਇਸੇ ਵਕਤ ਸੱਦਾ ਆ ਜਾਏ ਮੈਂ ਹੁਣ ਵੀ ਜਾਣ ਵਾਸਤੇ ਤਿਆਰ ਹਾਂ। ਇਸੇ ਵਾਸਤੇ ਆਖਦੇ ਨੇ ਮੌਤ ਜਿਹੜੀ ਹੈ ਆਪਣੇ ਆਪ ਦੇ ਵਿੱਚ ਮਨੁੱਖ ਦੇ ਜੀਵਨ ਦਾ ਇੱਕ ਇਮਤਿਹਾਨ ਲੈਂਦੀ ਆ, ਇੱਕ ਪ੍ਰੀਖਿਆ ਲੈਂਦੀ ਆ, ਤੇ ਇਹ ਇਮਤਿਹਾਨ ਇਹੋ ਜਿਹਾ ਹੁੰਦਾ ਜਿਸ ਦਾ ਨਤੀਜਾ ਵੀ ਉਸੇ ਵੇਲੇ ਆ ਜਾਂਦਾ ਹੈ, ਰਿਜ਼ਲਟ ਵੀ ਉਸੇ ਵੇਲੇ ਆ ਜਾਂਦਾ ਹੈ। ਇਹ ਮਨੁੱਖ ਸੰਸਾਰ ਤੋਂ ਜਾ ਰਿਹਾ ਇਮਤਿਹਾਨ ਆ, ਪਰ ਕਿਸ ਤਰੀਕੇ ਦੇ ਨਾਲ ਜਾ ਰਿਹਾ ਇਹਦੇ ਜੀਵਨ ਦਾ ਨਤੀਜਾ ਹੈ, ਇਹਦੇ ਜੀਵਨ ਦਾ ਰਿਜ਼ਲਟ ਹੈ, ਇਹਨੇ ਜ਼ਿੰਦਗੀ ਕਿਸ ਤਰੀਕੇ ਦੇ ਨਾਲ ਬਤੀਤ ਕੀਤੀ ਹੈ। ਇਸ ਦੇ ਜਾਣ ਤੋਂ ਹੀ ਪਤਾ ਚੱਲ ਜਾਏਗਾ ਇਹ ਮਨੁੱਖ ਕਿੰਨੀ ਕੁ ਸੰਤੁਸ਼ਟੀ ਦੇ ਨਾਲ ਇਸ ਸੰਸਾਰ ਤੋਂ ਜਾ ਰਹੇ ਹੈ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਆਨੰਦ ਉਸ ਸੰਤੁਸ਼ਟੀ ਦਾ ਨਾਂ ਹੈ ਜਿੱਥੇ ਸਗਲ ਮਨੋਰਥ ਪੂਰੇ, ਜਿੱਥੇ ਕਹਿੰਦੇ ਨੇ ਪਾਰ ਬ੍ਰਹਮ ਪ੍ਰਭ ਪਾਇਆ, ਕਹਿੰਦੇ ਨੇ ਰੱਬ ਮਿਲ ਗਿਆ, ਹੁਣ ਤੇ ਉੱਤਰੇ ਸਗਲ ਵਿਸੂਰੇ, ਮੇਰੇ ਜੀਵਨ ਦੇ ਸਾਰੇ ਝੋਰੇ ਜਿਹੜੇ ਨੇ, ਮੇਰੇ ਜੀਵਨ ਦੀਆਂ ਸਾਰੀਆਂ ਚਿੰਤਾਵਾਂ ਜਿਹੜੀਆਂ ਨੇ, ਮੇਰੇ ਜੀਵਨ ਦੇ ਸਾਰੇ ਫਿਕਰ ਜਿਹੜੇ ਨੇ ਸਾਰੇ ਮੁੱਕ ਗਏ ਨੇ, ਮੈਂ ਆਪਣੀ ਜ਼ਿੰਮੇਵਾਰੀ ਨਿਭਾਉਂਦਾ ਹਾਂ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਬੋਲ ਆਪਾਂ ਹਰ ਰੋਜ਼ ਪੜ੍ਹ ਲੈਂਦੇ ਹਾਂ ਕਿ ਕਾਹੇ ਰੇ ਮਨ ਕਿਤਵੇਂ ਉੱਦਮ, ਜਾਂ ਆਹਰ ਹਰ ਜੀਉ ਪਰਿਆ ਸੈਲ ਪੱਥਰ ਮੈਂ ਜੰਤ ਉਪਾਏ, ਤਾਂ ਕਾ ਰਿਜਕ ਆਗੈ ਕਰ ਧਰਿਆ। ਇਹ ਭਾਵ ਨਹੀਂ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਸਾਨੂੰ ਰਿਜਕ ਕਮਾਉਣ ਤੋਂ ਵਰਜਦੇ ਪਏ ਨੇ, ਇਹ ਭਾਵ ਨਹੀਂ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਨੂੰ ਵਿਹਲੜ ਬਣਾਉਂਦੇ ਨੇ ਵੀ ਕਾਹਦੇ ਵਾਸਤੇ ਫਿਕਰ ਕਰਦਾ, ਰਿਜਕ ਤੇ ਰੱਬ ਨੇ ਤੇਰਾ ਪਹਿਲਾਂ ਲਿਖਿਆ ਹੋਇਆ, ਤੂੰ ਕਾਹਤੋਂ ਭੱਜਾ ਫਿਰਦਾ। ਨਹੀਂ, ਗੁਰਦੇਵ ਕਹਿੰਦੇ ਨੇ ਕਾਹੇ ਰੇ ਮਨ ਚਿਤਵੇਂ ਉੱਦਮ, ਚਿਤਵੇਂ ਉੱਦਮ ਦਾ ਅਰਥ ਹੈ ਕਿਉਂ ਹਰ ਵੇਲੇ ਉੱਦਮ ਦੇ ਸੰਬੰਧ ਵਿੱਚ ਚਿੰਤਾ ਕਰਦਾ ਫਿਰਦਾ, ਫਿਕਰ ਕਰਦਾ ਫਿਰਦਾ, ਸਹਿਮ ਕਿਉਂ ਕਰਦਾ ਫਿਰਦਾ, ਇਸੇ ਭਾਰ ਹੇਠਾਂ ਦੱਬਿਆ ਹੋਇਆ ਮੇਰੀਆਂ ਆਉਣ ਵਾਲੀਆਂ ਚਾਰ ਪੀੜ੍ਹੀਆਂ ਦਾ ਕੀ ਬਣੇਗਾ। ਉਸ ਚਿੰਤਨ ਤੋਂ, ਉਸ ਸਹਿਮ ਤੋਂ, ਉਸ ਚਿੰਤਾ ਤੋਂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਸਾਨੂੰ ਮੁਕਤ ਕਰਦੇ ਪਏ। ਉੱਦਮ ਕਰ ਆਪਣਾ, ਪਰ ਗੁਰਦੇਵ ਕਹਿਣ ਲੱਗੇ ਉੱਦਮ ਦੇ ਸੰਬੰਧ ਦੇ ਵਿੱਚ ਐਵੇਂ ਸਹਿਮ, ਐਵੇਂ ਬੇਲੋੜੇ ਫਿਕਰ ਜਿਹੜੇ ਨੇ ਉਹ ਆਪਣੇ ਦਿਮਾਗ ਦੇ ਉੱਤੇ ਨਾ ਭਰੀ ਜਾ। ਯਕੀਨ ਜਾਣ ਪਰਮਾਤਮਾ ਨੇ ਤੇਰੇ ਰਿਜਕ ਦਾ ਪ੍ਰਬੰਧ ਕੀਤਾ ਹੈ, ਉਹਨੇ ਸਿਸਟਮ ਇਹੋ ਜਿਹਾ ਬਣਾਇਆ, ਪਰ ਉਸ ਸਿਸਟਮ ਦੇ ਅੰਦਰ ਚੱਲਦਿਆਂ ਹੋਇਆਂ ਤੈਨੂੰ ਆਪਣਾ ਉੱਦਮ ਤੇ ਕਰਨਾ ਚਾਹੀਦਾ, ਪਰ ਉੱਦਮ ਦੇ ਸੰਬੰਧ ਦੇ ਵਿੱਚ ਵਿਅਰਥ ਦੀ ਚਿੰਤਾ ਨਾ ਕਰ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਆਨੰਦ ਉਹ ਅਵਸਥਾ ਹੈ ਜਿੱਥੇ ਉੱਤਰੇ ਸਗਲ ਵਿਸੂਰੇ, ਜਿੱਥੇ ਮਨ ਦੇ ਸਾਰੇ ਝੋਰੇ, ਮਨ ਦੀਆਂ ਸਾਰੀਆਂ ਚਿੰਤਾਵਾਂ ਫਿਕਰ ਜਿਹੜੇ ਨੇ ਮੁੱਕ ਗਏ। ਮਨੁੱਖ ਆਪਣੀ ਜ਼ਿੰਮੇਵਾਰੀ ਹੁਣ ਅਸੀਂ ਦੇਖ ਸਕਦੇ ਹਾਂ ਨਾ, ਜ਼ੁਬਾਨੀ ਕਹਿ ਦਿੰਦੇ ਹਾਂ ਬੜਾ ਆਨੰਦ ਆ ਜੀਵਨ ਦੇ ਅੰਦਰ, ਆਨੰਦ ਦੇ ਨਾਲ ਗੁਜ਼ਰਦਾ ਕਿ ਚਿੰਤਾਵਾਂ ਮੁੱਕ ਗਈਆਂ ਨੇ, ਕਿ ਫਿਕਰ ਮੁੱਕ ਗਏ ਨੇ, ਕਿ ਝੋਰੇ ਮੁੱਕ ਗਏ ਨੇ, ਧੀਆਂ ਪੁੱਤਰਾਂ ਦੇ ਫਿਕਰ ਦਿਨ ਰਾਤ ਸਾਨੂੰ ਸਤਾਉਂਦੇ ਨੇ, ਕਾਰੋਬਾਰ ਦੇ ਫਿਕਰ ਜਿਹੜੇ ਨੇ ਦਿਨ ਰਾਤ ਸਾਨੂੰ ਸਤਾਉਂਦੇ ਨੇ, ਆਪਣੀਆਂ ਸਿਹਤ ਸੰਬੰਧੀ ਚਿੰਤਾਵਾਂ ਦਿਨ ਰਾਤ ਸਾਨੂੰ ਸਤਾਉਂਦੀਆਂ ਪਈਆਂ ਨੇ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਆਨੰਦ ਉਹ ਅਵਸਥਾ ਹੈ ਜਿੱਥੇ ਇਹ ਚਿੰਤਾਵਾਂ ਮਨੁੱਖ ਨੂੰ ਦੁਖੀ ਨਹੀਂ ਕਰ ਪਾਉਂਦੀਆਂ। ਮਨੁੱਖ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦਾ, ਧੀਆਂ ਪੁੱਤਰਾਂ ਦੇ ਪ੍ਰਤੀ ਵੀ ਆਪਣੇ ਫਰਜ਼ ਨਿਭਾਉਂਦਾ, ਕਾਰੋਬਾਰ ਦੇ ਪ੍ਰਤੀ ਵੀ ਆਪਣੇ ਫਰਜ਼ ਨਿਭਾਉਂਦਾ, ਆਪਣੀ ਸਰੀਰ ਦੀ ਸਿਹਤ ਦੇ ਸੰਬੰਧ ਵਿੱਚ ਵੀ ਮਨੁੱਖ ਹਰ ਵੇਲੇ ਸਾਵਧਾਨੀ ਵਰਤਦਾ ਹੈ, ਪਰ ਵਿਅਰਥ ਦੀ ਚਿੰਤਾ, ਵਿਅਰਥ ਦਾ ਬੋਝ, ਵਿਅਰਥ ਦੇ ਫਿਕਰ, ਵਿਅਰਥ ਦੇ ਹੌਂਕੇ ਝੋਰੇ ਉਹ ਹਰ ਵੇਲੇ ਆਪਣੇ ਦਿਮਾਗ ਦੇ ਉੱਪਰ ਨਹੀਂ ਰੱਖਦਾ। ਗੁਰਦੇਵ ਕਹਿੰਦੇ ਨੇ ਆਨੰਦ ਜਿਹੜਾ ਹੈ ਇਹ ਉਸ ਅਵਸਥਾ ਨੂੰ ਆਖਿਆ ਜਾਂਦਾ। ਕਿਵੇਂ ਮਿਲਦਾ? ਗੁਰਦੇਵ ਕਹਿੰਦੇ ਨੇ ਦੁੱਖ, ਰੋਗ, ਸੰਤਾਪ ਉੱਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਕਿੰਨੇ ਕੀਮਤੀ ਬੋਲਣ, ਕਹਿਣ ਲੱਗੇ ਦੁੱਖ, ਰੋਗ, ਸੰਤਾਪ ਉੱਤਰੇ ਸੁਣੀ ਸੱਚੀ ਬਾਣੀ। ਜਦੋਂ ਸੱਚੀ ਬਾਣੀ ਨੂੰ ਸੁਣਿਆ, ਜਦੋਂ ਪਰਮਾਤਮਾ ਦੀ ਸਿਫਤ ਸਲਾਹ ਵਾਲੀ ਬਾਣੀ ਨੂੰ ਸੁਣਿਆ, ਸੁਣਨ ਤੋਂ ਭਾਵ ਕੇਵਲ ਇਹ ਨਹੀਂ ਵੀ ਕੰਨਾਂ ਦੇ ਨਾਲ ਸੁਣਿਆ। ਸ਼ਬਦਾਵਲੀ ਗੁਰਦੇਵ ਨੇ ਬਿਨਾਂ ਸ਼ੱਕ ਇਹ ਵਰਤੀ ਹੈ। ਗੁਰੂ ਅਰਜਨ ਦੇਵ ਜੀ ਵੀ ਜਦੋਂ ਇਹ ਸ਼ਬਦ ਵਰਤਦੇ ਨੇ ਨਾ ਵੀ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਪਰਿਆ ਰੇ, ਜਿਨ੍ਹਾਂ ਨੇ ਗੁਰੂ ਨਾਨਕ ਨੂੰ ਸੁਣਿਆ ਦੇਖਿਆ ਉੱਥੇ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਲਫ਼ਜ਼ ਭਾਵੇਂ ਸੁਣਿਆ ਵਰਤਦੇ ਪਏ ਨੇ, ਪਰ ਸੁਣਨ ਦਾ ਭਾਵ ਕੇਵਲ ਇਹ ਨਹੀਂ ਹੁੰਦਾ ਮਨੁੱਖ ਆਪਣੇ ਕੰਨਾਂ ਦੇ ਨਾਲ ਸੁਣ ਲਿਆ ਅਤੇ ਕਹਿ ਦੇਵੇ ਕਿ ਮੈਂ ਸੁਣ ਲਿਆ। ਕਿਸੇ ਨੂੰ ਕੋਈ ਕੰਮ ਆਖਿਆ ਜਾਏ, ਅਗਲਾ ਬੰਦਾ ਸੁਣ ਵੀ ਲਵੇ ਪਰ ਕੰਮ ਨਾ ਕਰੇ ਤੇ ਫਿਰ ਵੀ ਉਸ ਨੂੰ ਉਲਾਂਭਾ ਇਹੀ ਦਿੱਤਾ ਜਾਂਦਾ, ਤੂੰ ਮੇਰੀ ਆਖੀ ਗੱਲ ਸੁਣੀ ਨਹੀਂ। ਜਿਤਨੀ ਦੇਰ ਤੱਕ ਉਹ ਕੰਮ ਕੀਤਾ ਨਹੀਂ ਗਿਆ, ਉਤਨੀ ਦੇਰ ਤੱਕ ਸੁਣਿਆ ਵੀ ਨਹੀਂ ਗਿਆ। ਹੁਣ ਜਦੋਂ ਗੁਰਦੇਵ ਕਹਿੰਦੇ ਨੇ ਬਾਣੀ ਨੂੰ ਸੁਣ, ਤੇ ਬਾਣੀ ਨੂੰ ਸੁਣਨ ਦਾ ਭਾਵ ਇਹ ਨਹੀਂ ਵੀ ਸਵੇਰੇ ਸ਼ਾਮ ਘੰਟਾ ਦੋ ਘੰਟੇ ਬਾਣੀ ਸੁਣ ਲਈ ਤੇ ਮਨੁੱਖ ਇਹ ਸਮਝੇ ਮੈਂ ਆਪਣੀ ਜ਼ਿੰਮੇਵਾਰੀ ਜਿਹੜੀ ਇਹ ਪੂਰੀ ਨਿਭਾ ਦਿੱਤੀ ਹੈ, ਨਹੀਂ। ਜਿਹੜੀ ਗੱਲ ਗੁਰਦੇਵ ਕਹਿੰਦੇ ਨੇ ਦੁੱਖ ਰੋਗ ਸੰਤਾਪ ਜਿਹੜੇ ਨੇ ਉੱਤਰ ਜਾਂਦੇ ਨੇ, ਇਹ ਤੇ ਆਪਾਂ ਪਿਛਲੇ ਦਿਨ ਵੀ ਬੇਨਤੀ ਕੀਤੀ ਸੀ, ਦੀਵਾ ਜਗ ਰਿਹਾ ਹੈ ਕਿ ਨਹੀਂ ਜਗਿਆ, ਪਤਾ ਤੇ ਇੱਥੋਂ ਚੱਲੇਗਾ, ਅੰਧੇਰਾ ਦੂਰ ਹੋਇਆ ਕਿ ਨਹੀਂ ਹੋਇਆ। ਜੇ ਜੀਵਨ ਦੇ ਅੰਦਰ ਦੁੱਖ ਰੋਗ ਸੰਤਾਪ ਵਿਕਾਰ ਉਸੇ ਤਰੀਕੇ ਦੇ ਨਾਲ ਭਰੇ ਹੋਏ ਨੇ, ਯਕੀਨ ਕਰਕੇ ਜਾਣ ਤੂੰ ਬਾਣੀ ਨੂੰ ਨਹੀਂ ਸੁਣਿਆ। ਜੇ ਬਾਣੀ ਨੂੰ ਸੁਣਿਆ ਹੋਵੇ, ਗੁਰੂ ਅਮਰਦਾਸ ਕਹਿੰਦੇ ਨੇ ਦੁੱਖ ਰੋਗ ਸੰਤਾਪ ਲੈ ਜਾਂਦੇ ਨੇ। ਸੰਤ ਸਾਜਨ ਪਏ ਸਰਸੇ, ਸਰਸੇ ਦਾ ਅਰਥ ਹੈ ਰਸ ਦੇ ਨਾਲ ਭਰਪੂਰ ਹੋ ਜਾਣਾ, ਰਸ ਸਹਿਤ ਹੋ ਜਾਣਾ। ਜਿਨ੍ਹਾਂ ਮਨੁੱਖਾਂ ਨੇ ਵੀ ਸਤਿਗੁਰੂ ਦੀ ਬਾਣੀ ਨੂੰ ਸੁਣਿਆ, ਜਿਨ੍ਹਾਂ ਮਨੁੱਖਾਂ ਨੇ ਵੀ ਸਤਿਗੁਰੂ ਤੋਂ ਇਸ ਪਾਵਨ ਬਾਣੀ ਨੂੰ ਜਾਣਿਆ, ਗੁਰਦੇਵ ਕਹਿੰਦੇ ਨੇ ਉਹਨਾਂ ਦੇ ਜੀਵਨ ਜਿਹੜੇ ਨੇ ਰਸ ਦੇ ਨਾਲ ਭਰਪੂਰ ਹੋ ਗਏ, ਉਹਨਾਂ ਦੇ ਜੀਵਨ ਆਨੰਦ ਦੇ ਨਾਲ ਭਰਪੂਰ ਹੋ ਗਏ, ਉਹਨਾਂ ਦੇ ਜੀਵਨ ਦੇ ਝੋਰੇ ਚਿੰਤਾਵਾਂ ਫਿਕਰ ਮੁੱਕ ਗਏ। ਫਿਰ ਬੇਨਤੀ ਦੁਹਰਾ ਦਿਆਂ, ਅਨੰਤ ਕੋਈ ਇਹੋ ਜਿਹੀ ਅਵਸਥਾ ਨਹੀਂ, ਪੰਜ ਮਿੰਟ ਹੋਵੇ ਤੇ ਪੰਜ ਮਿੰਟ ਨਾ ਹੋਵੇ, ਕਦੇ ਆਵੇ ਤੇ ਕਦੇ ਚਲੇ ਜਾਏ, ਵਕਤੀ ਖੁਸ਼ੀ ਨਹੀਂ। ਔਰ ਇਸ ਆਨੰਦ ਦਾ ਸਾਡੇ ਬਾਹਰ ਦੇ ਹਾਲਾਤਾਂ ਦੇ ਨਾਲ ਵੀ ਕੋਈ ਲੈਣਾ ਦੇਣਾ ਨਹੀਂ। ਬਾਹਰ ਦਾ ਜੀਵਨ ਸਾਡਾ ਕਿਹੋ ਜਿਹਾ ਹੈ ਇਹਨੂੰ ਥੋੜਾ ਜਿਹਾ ਸਮਝ ਲੈਣਾ। ਜਦੋਂ ਮੈਂ ਕਹਿੰਦਾ ਬਾਹਰ ਦਾ ਜੀਵਨ, ਬਾਹਰ ਦੇ ਹਾਲਾਤ, ਇਹਦਾ ਭਾਵ ਕੀ ਹੈ ਕਿ ਆਨੰਦ ਦਾ ਇਹਦੇ ਨਾਲ ਕੋਈ ਵਾਹ ਵਾਸਤਾ ਨਹੀਂ। ਬਾਹਰੀ ਤੌਰ ਤੇ ਹੋ ਸਕਦਾ ਹੈ ਕੋਈ ਮਨੁੱਖ ਗਰੀਬ ਹੋਵੇ, ਕੋਈ ਮਨੁੱਖ ਅਮੀਰ ਹੋਵੇ, ਜਿਸ ਨੂੰ ਆਨੰਦ ਆਖਿਆ ਗੁਰੂ ਅਮਰਦਾਸ ਜੀ ਨੇ, ਉਸ ਦਾ ਮਨੁੱਖ ਦੀ ਬਾਹਰ ਦੀ ਅਮੀਰੀ ਜਾਂ ਗਰੀਬੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਸ ਦਾ ਮਨੁੱਖ ਦੇ ਰੰਗ ਰੂਪ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਹ ਮਨੁੱਖ ਕਿਹੜੇ ਮਜ਼ਹਬ ਦੇ ਨਾਲ, ਕਿਹੜੇ ਕੌਮ ਦੇ ਨਾਲ ਸੰਬੰਧ ਰੱਖਦਾ, ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਹ ਮਨੁੱਖ ਕਿਹੜੇ ਮੁਲਕ ਦਾ ਰਹਿਣ ਵਾਲਾ, ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਹ ਮਨੁੱਖ ਕਿਸ ਅਹੁਦੇ ਦੇ ਉੱਤੇ ਬੈਠਾ ਹੋਇਆ, ਇਹਦੇ ਨਾਲ ਵੀ ਕੋਈ ਲੈਣਾ ਦੇਣਾ ਨਹੀਂ ਹੈ। ਆਨੰਦ ਦਾ ਮਨੁੱਖ ਦੇ ਬਾਹਰ ਦੇ ਇਹਨਾਂ ਹਾਲਾਤਾਂ ਦੇ ਨਾਲ ਕੋਈ ਵਾਹ ਵਾਸਤਾ ਨਹੀਂ, ਬਲਕਿ ਸਤਿਗੁਰਾਂ ਨੇ ਤੇ ਇੱਕ ਸ਼ਬਦ ਵਰਤਿਆ ਸੀ, ਬਸਤਾ ਟੁੱਟੀ ਚੌਂਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮਿੰਨਾ, ਮਿੱਤਰ ਨਾ ਇੱਠ ਧਨ ਰੂਪਹੀਣ, ਕਿਸ ਸਾਕ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪਿੰਨਾ। ਹੋ ਸਕਦਾ ਮਨੁੱਖ ਟੁੱਟੀ ਹੋਈ ਝੌਂਪੜੀ ਦੇ ਵਿੱਚ ਰਹਿੰਦਾ ਹੋਵੇ, ਹੋ ਸਕਦਾ ਤਨ ਦੇ ਵਸਤਰ ਉਹਦੇ ਸਾਰੇ ਫਟੇ ਹੋਏ ਹੋਵਣ, ਹੋ ਸਕਦਾ ਉਹਦੀ ਚੰਗੀ ਉੱਚੀ ਜਾਤ ਨਾ ਹੋਵੇ ਸਮਾਜ ਦੇ ਅੰਦਰ, ਹੋ ਸਕਦਾ ਸਮਾਜ ਦੇ ਅੰਦਰ ਉਹਦੀ ਕੋਈ ਇੱਜ਼ਤ ਨਾ ਹੋਵੇ, ਹੋ ਸਕਦਾ ਮਨ ਉਜਾੜਾਂ ਦੇ ਵਿੱਚ ਭਟਕਦਾ ਫਿਰਦਾ ਹੋਵੇ, ਗਰੀਬੀ ਅੱਤ ਦਰਜੇ ਦੀ ਹੋਵੇ, ਅੱਤ ਦਰਜੇ ਦੀ ਗਰੀਬੀ ਦੇ ਕਾਰਨ ਕੋਈ ਉਹਦਾ ਪਿਆਰਾ ਨਾ ਹੋਵੇ, ਕੋਈ ਉਹਦਾ ਸਕਾ ਸੰਬੰਧੀ ਉਹਦੇ ਨੇੜੇ ਨਾ ਲੱਗਦਾ ਹੋਵੇ। ਪਰ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪਿੰਨਾ, ਜੋ ਰੱਬੀ ਯਾਦ ਵਿੱਚ ਜੁੜਿਆ ਹੋਇਆ, ਰੱਬੀ ਗੁਣਾਂ ਦੇ ਵਿੱਚ ਜੁੜਿਆ ਹੋਇਆ, ਗੁਰਦੇਵ ਕਹਿੰਦੇ ਨੇ ਮੈਂ ਕਹਿੰਦਾ ਮੇਰੀਆਂ ਨਜ਼ਰਾਂ ਦੇ ਵਿੱਚ ਉਹ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ, ਸਾਰੀ ਸ੍ਰਿਸ਼ਟੀ ਦਾ ਰਾਜਾ ਜਿਹੜਾ ਉਹ ਵੀ ਸੁਖੀ ਨਹੀਂ ਹੋਏਗਾ। ਗੁਰਦੇਵ ਕਹਿੰਦੇ ਨੇ ਜਿਸ ਤਰੀਕੇ ਦਾ ਉਹ ਸੁਖੀ ਹੈ, ਜਿਸ ਤਰੀਕੇ ਦੇ ਨਾਲ ਉਹ ਆਨੰਦ ਦੇ ਵਿੱਚ ਟਿਕਿਆ ਹੋਇਆ ਹੈ, ਜੇ ਤਾਂ ਗੁਰਦੇਵ ਨੇ ਬੋਲ ਆਖੇ ਸਨ ਸਗਲ ਸ੍ਰਿਸ਼ਟ ਕੋ ਰਾਜਾ ਸੁਖੀ ਨਹੀਂ ਆਖਿਆ, ਗੁਰਦੇਵ ਨੇ ਦੁਖੀਆ ਹੀ ਆਖਿਆ। ਸਾਰੀ ਸ੍ਰਿਸ਼ਟੀ ਦਾ ਰਾਜਾ ਬਣ ਕੇ ਵੀ ਗੁਰਦੇਵ ਕਹਿਣ ਲੱਗੇ ਕੋਈ ਨਹੀਂ ਕਿ ਇਹ ਮਨੁੱਖ ਜੀਵਨ ਦੇ ਅੰਦਰ ਦਾਅਵਾ ਕਰੇ ਕਿ ਮੈਨੂੰ ਆਨੰਦ ਮਿਲ ਗਿਆ। ਗੁਰਦੇਵ ਕਹਿੰਦੇ ਨੇ ਉਸ ਆਨੰਦ ਦਾ ਇਸ ਅਮੀਰੀ ਗਰੀਬੀ ਦੇ ਨਾਲ, ਭਿਖਾਰੀ ਜਾਂ ਰਾਜੇ ਹੋਣ ਦੇ ਨਾਲ ਕੋਈ ਫਰਕ ਨਹੀਂ, ਕੋਈ ਲੈਣਾ ਦੇਣਾ ਨਹੀਂ, ਕੋਈ ਵਾਹ ਵਾਸਤਾ ਨਹੀਂ। ਦੁਨੀਆਂ ਦੇ ਲੋਕ ਜੈ ਜੈਕਾਰ ਕਰਦੇ ਪਏ ਨੇ, ਹੋ ਸਕਦਾ ਦੁਨੀਆਂ ਦੇ ਲੋਕ ਬਦਨਾਮੀ ਕਰਦੇ ਹੋਣ, ਬਦਖੋਈ ਕਰਦੇ ਹੋਣ। ਮੈਂ ਪਿਛਲੇ ਦਿਨ ਇਸ਼ਾਰਾ ਕੀਤਾ ਸੀ, ਬਾਬਾ ਕਬੀਰ ਜੀ ਦਾ ਬਚਨ ਮੈਨੂੰ ਯਾਦ ਆ ਗਿਆ, ਆਪਾਂ ਸਾਂਝਾ ਕਰ ਲਈਏ। ਉਸ ਸ਼ਬਦ ਦੇ ਚਾਰ ਬੰਦ ਨੇ। ਹੁਣ ਕਿਉਂਕਿ ਸਮਾਜ ਦੀਆਂ ਨਜ਼ਰਾਂ ਦੇ ਅੰਦਰ ਬਾਬਾ ਕਬੀਰ ਜੀ ਉਸ ਵਿਸ਼ੇਸ਼ ਜਾਤ ਦੇ ਨਾਲ ਸੰਬੰਧ ਰੱਖਦੇ ਨੇ ਜਿਹਨੂੰ ਬ੍ਰਾਹਮਣ ਆਖਦਾ ਸੀ, ਤੇ ਸ਼ੂਦਰ ਆ, ਨੀਵੀਂ ਜਾਤ ਵਾਲਾ, ਇਹਨੂੰ ਤੇ ਭਗਤੀ ਕਰਨ ਦਾ ਹੱਕ ਹੀ ਕੋਈ ਨਹੀਂ। ਪਰ ਜਿਸ ਵੇਲੇ ਬਾਬਾ ਕਬੀਰ ਉਸ ਮਾਰਗ ਦੇ ਉੱਤੇ ਤੁਰਦੇ ਪਏ ਨੇ, ਉੱਚੀਆਂ ਜਾਤਾਂ ਵਾਲੇ ਮਿਹਣੇ ਮਾਰਦੇ ਪਏ ਨੇ, ਤਰ੍ਹਾਂ ਤਰ੍ਹਾਂ ਦੇ ਸ਼ਬਦ ਵਰਤਦੇ ਪਏ ਨੇ, ਤਰ੍ਹਾਂ ਤਰ੍ਹਾਂ ਦੀਆਂ ਟਿੱਚਰਾਂ ਜਿਹੜੀਆਂ ਨੇ ਬਾਬਾ ਕਬੀਰ ਜੀ ਨੂੰ ਕਰਦੇ ਪਏ ਨੇ, ਉਹ ਸ਼ਬਦ ਵਰਤਦੇ ਨੇ ਵੀ ਕੂਟਣ ਕਿਸੇ ਕਹੋ ਸੰਸਾਰ, ਸਗਲ ਬੋਲਣ ਕੇ ਮਾਹੇ ਵਿਚਾਰ। ਦੇਖੋ ਬੜਾ ਪਿਆਰਾ ਨੁਕਤਾ ਹੈ ਜੇ ਸਾਡੀ ਪਕੜ ਦੇ ਵਿੱਚ ਆ ਜਾਏ ਕਿ ਕੂਟਣ ਸੋਏ ਜੋ ਮਨ ਕੋ ਕੂਟੈ, ਮਨ ਕੂਟੈ ਤੋ ਜਮਤੇ ਛੂਟੈ, ਕੁੱਟ ਕੁੱਟ ਮਨ ਕਸਵੱਟੀ ਲਾਵੇ, ਸੋ ਕੂਟਣ ਮੁਕਤ ਬਹੁ ਪਾਵੇ। ਕੂਟਣ ਕਿਸੇ ਕਹੋ ਸੰਸਾਰ, ਸਗਲ ਬੋਲਣ ਕੇ ਮਾਹੇ ਵਿਚਾਰ। ਕਿੰਨੇ ਟਿਕੇ ਹੋਏ ਹੋਣਗੇ ਦੇਖੋ। ਹੁਣ ਬਿਨਾਂ ਸ਼ੱਕ ਅੱਤ ਦਰਜੇ ਦੀ ਗਰੀਬੀ ਹੈ ਪਰਿਵਾਰ ਦੇ ਅੰਦਰ, ਕੋਈ ਅਮੀਰੀ ਨਹੀਂ, ਕੋਈ ਉੱਚਾ ਅਹੁਦਾ ਨਹੀਂ ਉਹਨਾਂ ਦੇ ਕੋਲ, ਕੋਈ ਉੱਚੀ ਜਾਤ ਬਰਾਦਰੀ ਦੇ ਨਾਲ ਬਾਬੇ ਕਬੀਰ ਦਾ ਸੰਬੰਧ ਨਹੀਂ, ਪਰ ਅੰਦਰੋਂ ਕਿੱਥੇ ਟਿਕੇ ਹੋਏ ਨੇ ਬਾਬਾ ਕਬੀਰ ਜੀ। ਸੰਸਾਰ ਦੇ ਲੋਕ ਉਹਨਾਂ ਦੇ ਪ੍ਰਤੀ ਅਪਮਾਨ ਜਨਕ ਸ਼ਬਦਾਂ ਦੀ ਵਰਤੋਂ ਕਰਦੇ ਪਏ ਨੇ, ਪਰ ਬਾਬਾ ਕਬੀਰ ਉਹਨਾਂ ਸ਼ਬਦਾਂ ਦੇ ਅਰਥ ਕੁਝ ਹੋਰ ਹੀ ਕਰੀ ਜਾ ਰਹੇ ਨੇ। ਦੁਨੀਆਂ ਦੇ ਲੋਕ ਕੁਝ ਕਹਿੰਦੇ ਪਏ ਨੇ, ਬਾਬਾ ਕਬੀਰ ਉਹਨਾਂ ਸ਼ਬਦਾਂ ਨੂੰ ਹੋਰ ਅਰਥਾਂ ਦੇ ਵਿੱਚ ਲਈ ਜਾ ਰਹੇ ਨੇ। ਇੱਕ ਗੱਲ ਤੇ ਆਪਾਂ ਕਹਿੰਦੇ ਹਾਂ ਨਾ ਵੀ ਜਿਹੜਾ ਭਗਤੀ ਕਰਨ ਵਾਲਾ ਹੈ, ਜਿਹੜਾ ਨਾਮ ਜਪਣ ਵਾਲਾ ਹੈ, ਧਰਮ ਦੇ ਮਾਰਗ ਦੇ ਉੱਤੇ ਚੱਲਣ ਵਾਲਾ ਹੈ, ਉਹ ਕਿਸੇ ਦੀ ਨਿੰਦਿਆ ਨਹੀਂ ਕਰਦਾ, ਕਿਸੇ ਨੂੰ ਅਪਸ਼ਬਦ ਨਹੀਂ ਬੋਲਦਾ, ਕਿਸੇ ਦੀ ਬਦਖੋਈ ਨਹੀਂ ਕਰਦਾ। ਪਰ ਬਾਬਾ ਕਬੀਰ ਜੀ ਇੱਥੇ ਦੂਸਰਾ ਪੱਖ ਹੈ ਜਿਹੜਾ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਨੇ ਵੀ ਜੇ ਸੰਸਾਰ ਦੇ ਲੋਕ ਜਿਹੜੇ ਨੇ ਉਹ ਤੁਹਾਡੇ ਨਾਲ ਇਹੋ ਜਿਹਾ ਵਤੀਰਾ ਕਰਨ, ਜਗਤ ਦੇ ਲੋਕ ਪੈਰ ਪੈਰ ਤੇ ਤੁਹਾਨੂੰ ਟਿੱਚਰਾਂ ਕਰਨ, ਜਗਤ ਦੇ ਲੋਕ ਪੈਰ ਪੈਰ ਤੇ ਤੁਹਾਨੂੰ ਗਾਲੀ ਗਲੋਚ ਕਰ ਰਹੇ ਹੋਵਣ, ਉਸ ਵੇਲੇ ਉਸ ਦੇ ਨਾਲ ਵਿਵਹਾਰ ਕਿਸ ਤਰੀਕੇ ਦੇ ਨਾਲ ਕਰਨਾ, ਉਸ ਵੇਲੇ ਆਪਣੇ ਆਪ ਨੂੰ ਟਿਕਾਊ ਦੇ ਵਿੱਚ ਕਿਸ ਤਰੀਕੇ ਦੇ ਨਾਲ ਰੱਖਣਾ ਹੈ, ਬਾਬਾ ਕਬੀਰ ਜੀ ਉਹ ਗੱਲ ਸਾਨੂੰ ਸਮਝਾਉਂਦੇ ਨੇ। ਕਹਿੰਦੇ ਨੇ ਸਗਲ ਬੋਲਣ ਕੇ ਮਾਹੇ ਵਿਚਾਰ, ਹਰੇਕ ਬੋਲ ਦੇ ਕਹਿਣ ਲੱਗੇ ਵਿਚਾਰ ਅਰਥ ਜਿਹੜੇ ਨੇ ਵੱਖੋ ਵੱਖਰੇ ਹੋ ਸਕਦੇ ਨੇ। ਜਿਹੜੇ ਸ਼ਬਦ ਤੁਸੀਂ ਮੇਰਾ ਨਿਰਾਦਰ ਕਰਨ ਵਾਸਤੇ ਮੇਰੇ ਪ੍ਰਤੀ ਵਰਤਦੇ ਪਏ ਹੋ, ਮੈਂ ਉਹਨਾਂ ਵਰਤੇ ਹੋਏ ਸ਼ਬਦਾਂ ਦੇ ਅਰਥ ਜਿਹੜੇ ਨੇ ਇਸ ਤਰੀਕੇ ਦੇ ਨਾਲ ਲੈ ਲੈਂਦਾ, ਮੈਨੂੰ ਜਾਪਦੇ ਮੇਰਾ ਸਤਿਕਾਰ ਹੋ ਰਹੇ ਹੈ। ਕੂਟਨ, ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਅਰਥ ਕੀਤੇ ਨੇ ਇਹਦੇ, ਠੱਗ। ਲੋਕੀ ਕਹਿੰਦੇ ਨੇ ਕਬੀਰ ਠੱਗਿਆ, ਠੱਗੀਆਂ ਮਾਰਦਾ ਪਿਆ ਹੈ, ਬਾਬਾ ਕਬੀਰ ਕਹਿੰਦੇ ਨੇ ਹਾਂ ਮੈਂ ਹਾਂ ਠੱਗ। ਠੱਗ ਹੋਣਾ ਤੇ ਕਹਿੰਦੇ ਨੇ ਬਹੁਤ ਚੰਗੀ ਗੱਲ ਹੈ, ਮਾੜੀ ਗੱਲ ਥੋੜੀ ਹੈ। ਕਹਿੰਦੇ ਨੇ ਮੈਂ ਠੱਗ ਹਾਂ, ਪਰ ਮੈਂ ਠੱਗੀਆਂ ਮਾਰਦਾ ਪਰ ਲੋਕਾਂ ਨਾਲ ਨਹੀਂ ਮਾਰਦਾ, ਮੈਂ ਠੱਗੀ ਕਾਹਦੇ ਨਾਲ ਮਾਰਦਾ। ਕਹਿਣ ਲੱਗੇ ਕੁੱਟ ਕੁੱਟ ਮਨ ਕਸਵੱਟੀ ਲਾਵੇ, ਸੋ ਕੂਟਣ ਮੁਕਤ ਬਹੁ ਪਾਵੇ। ਮੈਂ ਮਨ ਦੇ ਵਿੱਚੋਂ ਬੁਰਿਆਈਆਂ ਨੂੰ ਠੱਗਦਾ ਪਿਆ ਹਾਂ, ਮੈਂ ਹਰ ਵੇਲੇ ਆਪਣੇ ਜੀਵਨ ਦੇ ਉੱਤੇ ਨਿਗਾਹ ਮਾਰ ਕੇ ਵੇਖਦਾ ਮੇਰੇ ਜੀਵਨ ਦੇ ਅੰਦਰ ਕਿੱਥੇ ਕਿੱਥੇ ਕਮਜ਼ੋਰੀ ਹੈ, ਮੇਰੇ ਜੀਵਨ ਦੇ ਅੰਦਰ ਕਿੱਥੇ ਕਿੱਥੇ ਕਮੀ ਆ। ਕਹਿਣ ਲੱਗੇ ਮੈਂ ਉੱਥੇ ਉੱਥੇ ਠੱਗੀ ਮਾਰੀ ਜਾ ਰਹੇ ਹਾਂ, ਆਪਣੇ ਜੀਵਨ ਦੇ ਵਿੱਚੋਂ ਠੱਗ ਜਿਹੜੀਆਂ ਕਮਜ਼ੋਰੀਆਂ ਨੇ, ਜਿਹੜੀਆਂ ਬੁਰਿਆਈਆਂ ਨੇ, ਉਹਨਾਂ ਨੂੰ ਮੈਂ ਠੱਗਦਾ ਪਿਆ ਹਾਂ, ਮੈਂ ਹਾਂ ਠੱਗ। ਤੇ ਠੱਗ ਬਣਨਾ ਬਾਬਾ ਕਬੀਰ ਕਹਿੰਦੇ ਨੇ ਮਾੜੀ ਗੱਲ ਥੋੜ੍ਹੀ ਹੈ ਕੋਈ, ਮੈਂ ਹਾਂ ਠੱਗ। ਬਲਕਿ ਬਾਬੇ ਕਬੀਰ ਦੇ ਸ਼ਬਦ ਪੜੋਗੇ ਉਹਨਾਂ ਨੇ ਤੇ ਆਖਿਆ ਮੈਨੂੰ ਤਾਂ ਜਾਪਦਾ ਪਰਮਾਤਮਾ ਵੀ ਬੜਾ ਵੱਡਾ ਠੱਗ ਆ। ਕਹੋ ਕਬੀਰ ਠੱਗ ਸਿਉ ਮਨ ਮਾਨਿਆ, ਗਈ ਠਗੌਰੀ ਹਰ ਠੱਗ ਪਹਿਚਾਨਿਆ। ਮੈਨੂੰ ਤਾਂ ਇੰਜ ਜਾਪਦਾ ਪਰਮਾਤਮਾ ਜਿਹੜਾ ਉਹ ਵੀ ਬੜਾ ਵੱਡਾ ਠੱਗ ਆ, ਸਾਰੇ ਸੰਸਾਰ ਦੇ ਲੋਕਾਂ ਨੂੰ ਠੱਗਿਆ ਹੋਇਆ ਜਿਹਨੇ, ਤੇ ਜਦੋਂ ਤੁਸੀਂ ਮੈਨੂੰ ਠੱਗ ਕਹਿੰਦੇ ਪਏ ਹੋ, ਮੈਨੂੰ ਤਾਂ ਇੰਜ ਜਾਪਦਾ ਤੁਸੀਂ ਮੇਰੀ ਤੁਲਨਾ ਜਿਹੜੀ ਆ ਰੱਬ ਦੇ ਨਾਲ ਕਰਦੇ ਪਏ ਹੋ। ਜੇ ਲੋਕਾਂ ਨੇ ਆਖਿਆ ਨਾ ਵੀ ਜੁਲਾਇਆ ਆ, ਜੁਲਾਇਆ ਨੀਵੀਂ ਜਾਤ ਵਾਲਾ, ਬਾਬਾ ਕਬੀਰ ਕਹਿਣ ਲੱਗੇ ਮੈਨੂੰ ਇੰਜ ਜਾਪਦਾ ਰੱਬ ਵੀ ਜੁਲਾਇਆ ਆ। ਕੋਰੀ ਕੋ ਕਾਹੂ ਮਰਮ ਨਾ ਜਾਣਾ, ਸਭ ਜਗ ਆਣ ਤਨਾਇਓ ਤਾਨਾ। ਮੈਂ ਹਾਂ ਜੁਲਾਹਾ ਤੇ ਮੇਰਾ ਰੱਬ ਵੀ ਜੁਲਾਹਾ ਹੈ। ਰੱਬ ਦੀ ਕੋਈ ਜਾਤ ਨਹੀਂ, ਕੋਈ ਕੁੱਲ ਨਹੀਂ, ਪਰ ਕਹਿਣ ਲੱਗੇ ਜੇ ਰੱਬ ਦੀ ਕੋਈ ਕੁੱਲ ਕੋਈ ਜਾਤ ਮਿਥਣੀ ਹੋਵੇ, ਮੈਂ ਆਖਾਂਗਾ ਪਰਮਾਤਮਾ ਜੁਲਾਹਾ ਹੈ। ਤੁਸੀਂ ਮੈਨੂੰ ਜੁਲਾਹਾ ਕਹਿੰਦੇ ਹੋ, ਮੈਂ ਛੋਟਾ ਜਿਹਾ ਕੱਪੜਾ ਤਣਦਾ ਹਾਂ, ਪਰਮਾਤਮਾ ਕਿੱਡਾ ਵੱਡਾ ਜੁਲਾਹਾ ਹੋਏਗਾ ਜਿਸਨੇ ਸਾਰੇ ਸੰਸਾਰ ਦਾ ਤਾਣਾ ਜਿਹੜਾ ਤਣ ਕੇ ਰੱਖ ਦਿੱਤਾ ਹੈ, ਉਹ ਤੇ ਜੁਲਾਹਾ ਹੈ। ਤੇ ਜੇ ਤੁਸੀਂ ਮੈਨੂੰ ਜੁਲਾਹ ਆਖੋ, ਤੁਸੀਂ ਮੈਨੂੰ ਠੱਗ ਆਖੋ, ਇਹ ਸਮਝੋ ਵੀ ਇਸ ਤਰੀਕੇ ਦੇ ਨਾਲ ਕਬੀਰ ਦੇ ਮਨ ਦੇ ਅੰਦਰ ਹੀਣ ਭਾਵਨਾ ਪੈਦਾ ਕੀਤੀ ਜਾ ਸਕਦੀ ਹੈ? ਬਾਬਾ ਕਬੀਰ ਕਹਿੰਦੇ ਨੇ ਕਦੇ ਵੀ ਨਹੀਂ। ਕੁੱਟਣ ਕਿਸੇ ਕਹੋ ਸੰਸਾਰ, ਸਗਲ ਬੋਲਣ ਕੇ ਮਾਹੇ ਵਿਚਾਰ, ਕਹਿਣ ਲੱਗੇ ਨਾਚਣ ਸੋਏ ਜੋ ਮਨ ਸਿਉਂ ਨਾਚੈ, ਝੂਠ ਨ ਪਤੀਐ ਪਰਚੈ ਸੱਚੈ, ਇਸ ਮਨ ਅੱਗੇ ਪੂਰੇ ਤਾਲ, ਇਸ ਨਾਚਣ ਕੇ ਮਨ ਰਖਵਾਲ। ਲੋਕੀ ਕਹਿੰਦੇ ਬਾਬਾ ਕਬੀਰ ਨਚਾ ਰਿਹਾ। ਨਚਾਰ ਸ਼ਬਦ ਦੇ ਅਰਥ ਪ੍ਰੋਫੈਸਰ ਸਾਹਿਬ ਸਿੰਘ ਨੇ ਕੀਤੇ ਨੇ ਕੰਜਰਾ। ਸ਼ਾਇਦ ਜਿਹੜੇ ਪੁਰਾਣੇ ਬਜ਼ੁਰਗ ਨੇ 50-60-70 ਸਾਲ ਪਹਿਲਾਂ ਜਿਹੜੇ ਜਾਣਦੇ ਹੋਣਗੇ, ਹੁਣ ਤੇ ਖੈਰ ਜ਼ਮਾਨਾ ਹੀ ਬਦਲ ਗਿਆ ਨਾ, ਇਹ ਤੇ ਫੈਸ਼ਨ ਹੀ ਬਣ ਗਿਆ, ਵਿਆਹਾਂ ਸ਼ਾਦੀਆਂ ਦੇ ਉੱਤੇ ਇਹ ਜ਼ਰੂਰੀ ਹੋ ਗਿਆ। ਜਿਸ ਤਰੀਕੇ ਦੇ ਨਾਲ ਬਾਕੀ ਮਰਜ਼ਾਦਾ ਨਿਭਾਉਣੀ ਜ਼ਰੂਰੀ ਆ, ਉਸੇ ਤਰੀਕੇ ਦੇ ਨਾਲ ਨੱਚਣ ਗਾਉਣ ਵਾਲਿਆਂ ਦਾ ਪ੍ਰਬੰਧ ਕਰਨ, ਉਹ ਵੀ ਮਰਜ਼ਾਦਾ ਦਾ ਹਿੱਸਾ ਬਣ ਗਿਆ, ਜ਼ਰੂਰੀ ਹੋ ਗਿਆ, ਉਹਦੇ ਤੋਂ ਬਗੈਰ ਵਿਆਹ ਸੰਪੂਰਨ ਹੋ ਹੀ ਨਹੀਂ ਸਕਦਾ। ਪਰ ਪੁਰਾਣੇ ਬਜ਼ੁਰਗ ਜਾਣਦੇ ਨੇ, ਪਿੰਡਾਂ ਦੇ ਵਿੱਚ ਜਦੋਂ ਨਚਾਰ ਆਉਂਦੇ ਸਨ, ਉਹਨਾਂ ਵਾਸਤੇ ਕੰਜਰ ਸ਼ਬਦ ਹੀ ਵਰਤਿਆ ਜਾਂਦਾ ਸੀ। ਔਰ ਬਾਬਾ ਕਬੀਰ ਜੀ ਦੇ ਬੋਲ ਨੇ, ਕਹਿਣ ਲੱਗੇ ਲੋਕੀ ਮੈਨੂੰ ਕਹਿੰਦੇ ਨੇ ਕਬੀਰ ਤੇ ਨਚਾ ਰਿਹਾ। ਕਹਿੰਦੇ ਨੇ ਹਾਂ, ਤੁਸੀਂ ਮੈਨੂੰ ਨਚਾਰ ਕਹਿ ਕੇ ਮੇਰੇ ਅੰਦਰ ਹੀਣ ਭਾਵਨਾ ਪੈਦਾ ਕਰਨੀ ਚਾਹੁੰਦੇ ਹੋ। ਪਰ ਮੈਂ ਕਹਿੰਦੇ ਨੇ ਹਾਂ, ਮੇਰੇ ਅੰਦਰ ਹੀਣ ਭਾਵਨਾ ਨਹੀਂ ਭਰ ਸਕਦੇ, ਮੈਂ ਹਾਂ ਨਚਾਰ, ਪਰ ਮੈਂ ਬਾਹਰ ਸਰੀਰ ਕਰਕੇ ਥੋੜੀ ਨੱਚਦਾ ਫਿਰਦਾ। ਕਦੇ ਕਿਸੇ ਨੇ ਦੇਖਿਆ ਮੈਨੂੰ ਲੋਕਾਂ ਦੇ ਦੁਆਰੇ ਤੇ ਇਸ ਤਰੀਕੇ ਦੇ ਨਾਲ ਨੱਚਦਿਆਂ ਹੋਇਆਂ? ਪਰ ਮੈਂ ਨਚਾਰ ਹਾਂ। ਪਰ ਕਹਿਣ ਲੱਗੇ ਮਨ ਕਰਕੇ ਨੱਚਦਾ ਹਾਂ, ਮੈਂ ਆਪਣੇ ਮਨ ਨੂੰ ਉਤਸ਼ਾਹ ਦੇ ਵਿੱਚ ਲਿਆਉਣ ਵਾਸਤੇ ਨੱਚਦਾ ਹਾਂ, ਮੈਂ ਆਪਣੇ ਮਨ ਦੇ ਅੰਦਰ ਰੱਬੀ ਗੁਣਾਂ ਦਾ ਚਾਹ ਭਰਨ ਵਾਸਤੇ ਹਰ ਵੇਲੇ ਨੱਚਦਾ ਹਾਂ। ਲੋਕੀ ਸਰੀਰ ਕਰਕੇ ਨੱਚਦੇ ਨੇ, ਬਾਬਾ ਕਬੀਰ ਕਹਿੰਦੇ ਨੇ ਮੈਂ ਮਨ ਕਰਕੇ ਨੱਚਦਾ ਹਾਂ। ਨਾਚਣ ਸੋਏ ਜੋ ਮਨ ਸਿਉ ਨਾਚੇ, ਝੂਠ ਨਾ ਪਤੀਐ ਪਰਚੈ ਸਾਚੇ। ਅਸਲ ਨਚਾਰ ਉਹ ਹੈ ਜਿਹੜਾ ਆਪਣੇ ਮਨ ਨੂੰ ਝੂਠ ਦੇ ਨਾਲ ਪਰਚਣ ਨਹੀਂ ਦਿੰਦਾ, ਆਪਣੇ ਮਨ ਨੂੰ ਸੱਚ ਦੇ ਨਾਲ ਪਰਚਾਉਂਦਾ। ਨਚਾਰ ਬਣਨਾ ਚਾਹੀਦਾ, ਹਰੇਕ ਮਨੁੱਖ ਨੂੰ ਨਚਾਰ ਬਣਨਾ ਚਾਹੀਦਾ, ਪਰ ਇਹੋ ਜਿਹਾ ਨਚਾਰ ਬਣੇ ਕਿ ਉਸ ਮਨੁੱਖ ਦਾ ਮਨ ਜਿਹੜਾ ਹੈ ਕੇਵਲ ਤੇ ਕੇਵਲ ਸੱਚ ਦੇ ਵਿੱਚ ਪਰਚ ਜਾਏ। ਬਾਬਾ ਕਬੀਰ ਕਹਿੰਦੇ ਨੇ ਇਹੋ ਜਿਹੇ ਨਚਾਰ ਦਾ ਤੇ ਰੱਬ ਆਪ ਰਾਖਾ ਬਣਦਾ ਹੈ। ਲੋਕੀ ਕਹਿੰਦੇ ਸਨ ਇਹ ਬਾਜ਼ਾਰੀ ਆ, ਬਾਜ਼ਾਰੀ ਜਿਹੜਾ ਬਾਜ਼ਾਰ ਦੇ ਵਿੱਚ ਉਹਦੇ ਅਵਾਰਾਗਰਦੀ ਕਰਦਾ ਫਿਰਦਾ ਹੋਵੇ ਬਿਨਾਂ ਮਤਲਬ ਤੋਂ ਹੀ, ਮਸ਼ਖਰਾ, ਲੋਕੀ ਮਖੌਲ ਉਡਾਉਂਦੇ ਹੋਣ। ਬਾਬੇ ਕਬੀਰ ਦੇ ਸੰਬੰਧ ਵਿੱਚ ਸ਼ਬਦ ਵਰਤਦੇ ਨੇ ਇਹ ਤੇ ਬਾਜ਼ਾਰੀ ਹੈ, ਅਵਾਰਾਗਰਦੀ ਕਰਦਾ ਫਿਰਦਾ। ਬਾਬਾ ਕਬੀਰ ਕਹਿੰਦੇ ਨੇ ਹਾਂ, ਤੁਸੀਂ ਮੈਨੂੰ ਬਾਜ਼ਾਰੀ ਕਹਿੰਦੇ ਹੋ, ਇਸ ਤਰੀਕੇ ਦੇ ਨਾਲ ਬਾਜ਼ਾਰੀ ਕਹਿ ਕੇ ਤੁਸੀਂ ਮੇਰੇ ਅੰਦਰ ਹੀਣ ਭਾਵਨਾ ਪੈਦਾ ਕਰਨੀ ਚਾਹੁੰਦੇ ਹੋ। ਪਰ ਕਹਿੰਦੇ ਨੇ ਨਹੀਂ, ਮੈਂ ਬਾਜ਼ਾਰੀ ਹਾਂ, ਪਰ ਉਹ ਬਾਜ਼ਾਰੀ ਨਹੀਂ ਜਿਹੜਾ ਤੁਸੀਂ ਸਮਝਦੇ ਹੋ। ਬਾਜ਼ਾਰੀ ਸੋ ਜੋ ਬਾਜ਼ਾਰੇ ਸੁਧ ਹੈ, ਪਾਂਚ ਪਲੀਤੈ ਕੋ ਪ੍ਰਬੋਧ ਹੈ, ਨੌ ਨਾਇਕ ਕੀ ਭਗਤ ਪਛਾਣੈ, ਸੋ ਬਾਜ਼ਾਰੀ ਹਮ ਗੁਰ ਮਾਨੈ। ਕਹਿੰਦੇ ਨੇ ਹਾਂ ਮੈਂ ਬਾਜ਼ਾਰੀ, ਪਰ ਕਹਿਣ ਲੱਗੇ ਮੇਰੇ ਵਾਸਤੇ ਬਾਜ਼ਾਰੀ ਬਣਨ ਦੇ ਅਰਥ ਕੁਝ ਹੋਰ ਨੇ। ਤੁਸੀਂ ਬਾਜ਼ਾਰੀ ਉਹ ਕਹਿੰਦੇ ਹੋ ਜਿਹੜਾ ਬਾਹਰ ਅਵਾਰਾ ਗਰਦੀ ਕਰਦਾ ਫਿਰਦਾ। ਬਾਬਾ ਕਬੀਰ ਕਹਿੰਦੇ ਨੇ ਮੈਂ ਬਾਜ਼ਾਰ ਦੇ ਵਿੱਚ ਫਿਰਦਾ, ਪਰ ਮੈਨੂੰ ਪਤਾ ਚੱਲ ਗਿਆ ਮੇਰਾ ਤੇ ਆਪਣਾ ਸਰੀਰ ਇੱਕ ਬਾਜ਼ਾਰ ਹੈ। ਹੱਟੀਆਂ ਖੁੱਲੀਆਂ ਪਈਆਂ ਨੇ, ਦੁਕਾਨਾਂ ਖੁੱਲੀਆਂ ਪਈਆਂ ਨੇ ਇਸ ਸਰੀਰ ਰੂਪੀ ਬਾਜ਼ਾਰ ਦੇ ਵਿੱਚ। ਇਹ ਅੱਖਾਂ ਨੇ, ਕੰਨ ਹੈ, ਨਾਸਕਾ, ਜ਼ਬਾਨ, ਗਿਆਨ ਇੰਦਰੇ, ਕਰਮ ਇੰਦਰੇ, ਇਹ ਹੱਟੀਆਂ ਨੇ। ਬਾਬਾ ਕਬੀਰ ਕਹਿੰਦੇ ਨੇ ਮੈਂ ਆਪਣੀਆਂ ਇਹਨਾਂ ਹੱਟੀਆਂ ਦੀ ਸੈਰ ਕਰਦਾ ਹਾਂ, ਮੈਂ ਆਪਣੀਆਂ ਇਹਨਾਂ ਹੱਟੀਆਂ ਨੂੰ ਪਰਚੋਲਦਾ ਪਿਆ ਹਾਂ, ਕਿਧਰੇ ਮੇਰੀਆਂ ਇਹਨਾਂ ਅੱਖਾਂ ਦੇ ਵਿੱਚ ਗਲਤ ਸੌਦਾ ਤੇ ਨਹੀਂ, ਕਿਧਰੇ ਮੇਰੇ ਕੰਨਾਂ ਦੇ ਵਿੱਚ ਗਲਤ ਸੌਦਾ ਤੇ ਨਹੀਂ ਪਿਆ ਹੋਇਆ। ਕਹਿਣ ਲੱਗੇ ਪਾਂਚ ਪਲੀਤੈ ਕੋ ਪ੍ਰਬੋਧ ਹੈ, ਜਿਹੜੇ ਲੋਕਾਂ ਦੇ ਪੰਜ ਗਿਆਨ ਇੰਦਰੇ ਅਪਵਿੱਤਰ ਹੋਏ ਹੋਏ ਨੇ। ਬਾਬਾ ਕਬੀਰ ਕਹਿੰਦੇ ਨੇ ਮੈਂ ਬਾਜ਼ਾਰੀ ਹਾਂ, ਮੈਂ ਪਰਚੋਲ ਕਰਦਾ, ਮੈਂ ਆਪਣੇ ਇਹਨਾਂ ਗਿਆਨ ਇੰਦਰਿਆਂ ਦੀ ਹਰ ਵੇਲੇ ਯਾਤਰਾ ਕਰਦਾ ਰਹਿੰਦਾ ਹਾਂ, ਮੈਂ ਇਹਨਾਂ ਨੂੰ ਪਵਿੱਤਰ ਰੱਖਦਾ ਹਾਂ। ਨੌ ਨਾਇਕ ਕੀ ਭਗਤ ਪਛਾਣੈ, ਸੋ ਬਾਜ਼ਾਰੀ ਹਮ ਗੁਰ ਮਾਨੈ। ਬਾਬਾ ਕਬੀਰ ਕਹਿੰਦੇ ਨੇ ਇਹੋ ਜਿਹਾ ਬਾਜ਼ਾਰੀ ਮੇਰੇ ਵਾਸਤੇ ਗੁਰੂ ਹੈ, ਉਹਨੂੰ ਮੈਂ ਸ੍ਰੇਸ਼ਟ ਮੰਨਦਾ, ਜਿਹੜਾ ਭਗਤੀ ਦੇ ਵਿੱਚ ਜੁੜ ਕੇ, ਰੱਬੀ ਗੁਣਾਂ ਦੇ ਵਿੱਚ ਜੁੜ ਕੇ ਆਪਣੇ ਸਰੀਰ ਰੂਪੀ ਬਾਜ਼ਾਰ ਦੀ ਹਰ ਵੇਲੇ ਯਾਤਰਾ ਕਰਦਾ ਰਹੇ, ਹਰ ਵੇਲੇ ਆਪਣੇ ਆਪ ਨੂੰ ਪਰਖਦਾ ਰਹੇ। ਲੋਕਾਂ ਨੇ ਆਖਿਆ ਕਬੀਰ ਚੋਰ ਆ। ਬਾਬਾ ਕਬੀਰ ਕਹਿੰਦੇ ਨੇ ਹਾਂ, ਚੋਰ ਬਣਨਾ ਮਾੜੀ ਗੱਲ ਥੋੜ੍ਹੀ ਹੈ, ਪਰ ਮੈਂ ਉਹ ਚੋਰ ਨਹੀਂ ਜਿਹੜਾ ਲੋਕਾਂ ਦੀ ਚੋਰੀ ਕਰਦਾ ਫਿਰਾਂ। ਕਹਿਣ ਲੱਗੇ ਤਸਕਰ ਸੋਏ ਜੇ ਤਾਤ ਨਾ ਕਰੇ, इंद्री के जतन नाम उचरे। कहो कबीर हम ऐसे लखन धन गुरुदेव अतरूप विचखण। मेरा गुरु तानिया जिस गुरु ने मैनू चोर बनन दी जाच सिखाल दिती, जिस गुरु ने दस दिता चोर बन पर लोकां दियां वस्तुआं नहीं चोरियां करनियां। तस्कर सोए असली चोर होए जे तात ना करे, जिसने अपने जीवन दे विचो तात पराई ईरखा नू चुरा लिया है, जिन्हें अपने जीवन दे विचो साड़े नू चुरा लिया है। हुण मैं लोकां दे पदार्थ लोकां दे सुखां वल देख के अपने आप नू साड़दा नहीं पिया, हुण मैं किसे दे नाल ईरखा नहीं करदा पिया, ईरखा दे औगुण नू मैं अपने जीवन दे विचों चोरी कर लिया। बाबा कबीर कहिंदे ने हां हां मैं चोर। जिहड़े शब्द जगत दे लोक बाबा कबीर जी नू नीवां दिखाउण वास्ते वरतदे पए ने, बाबा कबीर कहिंदे ने जदों तक ओह शब्द मेरे कन्नां तक अपड़दे ने उहनां दे अर्थ ही बदल जांदे ने। भगत रविदास जी नूं आखिया जा रहा सी चमार है, चमार है नीवी जात वाला। बाबा रविदास कहिंदे ने क्यों चमार आखदे हो? इस वास्ते क्योंकि मैं चमड़े दा कम करदा। भगत रविदास कहण लगे फिर ते मैं चमार नहीं, पर मैनूं इंज जापदा बाकी सारा संसार चमारां दे नाल ही भरिया होया है। दुनिया दे अंदर हरेक मनुख ही चमार बनिया होया, हरेक मनुख केवल ते केवल अपने चम दी ही ती देखभाल करदा पिया है। चमरट्टा गांठ न जने सब लोग गिठा में पनी, मैं नहीं चमार रहा, मैं शरीर दे मोह तो उपर उठ चुका हां। पर दुनिया दे लोकां दी सारी दी सारी दौड़ भजका दे वास्ते केवल इस चमड़े दी सांभ संभाल वास्ते, जिन्नियां दवा दारू जड़ी बूटियां ने कादे वास्ते ने चमड़े। मनुख सारी जिंदगी इस शरीर रूपी चमड़े की जुत्ती नूं गांडे तोपे लाउंदा लंघ जांदा। जे मैनू चमार आखदे हो, बाबा कबीर कहिंदे ने ए, बाबा रविदास कहिंदे ने शब्द मेरे प्रति वरत के मैनू परेशान नहीं कर सकते। जिस नूं गुरु अमरदास पातशाह महाराज कहिंदे ने जिहड़े आनंद दे विच टिके होए ने, जीवन उहनां दा खेड़े दे नाल भरपूर है, बाहर दे हालात किहो जिहे ने, संसार उहनां दे नाल वरतों विहार किहो जिहा करदा, उहदे नाल उहनां दे अंदर दी आनंद टिका वाली अवस्था नूं कोई फर्क नहीं पैंदा। अखीरलियां पंक्तियां कहिंदे ने सुनते पुनीत कहते पवित्र सतगुर रहिया परपूरे, बिनवंत नानक गुरचरण लागे वाजे अनहद तूरे। सुनते पुनीत परमात्मा की सिफत सलाह वाली बाणी, उस बाणी नूं सुनन वाले भी उस बाणी नूं कहन वाले भी, भाव सुनन वाले कहन वाले का भाव है जेड़े भी उस बाणी दे नाल सांझ पाउंदे ने, जेड़े भी उस बाणी दे नाल अपने जीवन का नाता जोड़ते हैं। एक ही निशानी गुरु अमरदास पातशाह महाराज दसते ने, वो ये है कहन लगे जिन्हों जिन्हों का भी रब्बी सिवत सलाह वाली बाणी दे नाल नाता जुड़ेगा, निशानी यह है उन्हों का जीवन बड़ा पवित्र होएगा। उन्होंने पता चल जाएगा कि सतगुर रहिया परपूरे, मेरा गुरु तो बाणी दे विच बैठा हो, मैं अपने गुरु के दर्शन करने ने बाणी विच्चों ही करांगा, मेरा गुरु कहो जिहा यह गुरु की बाणी दे विच्चों ही मैनू पता। देखो अरदास दे विच बिना शक असीं इह कह दिंदे आ भी दसां पातशाहीं दी जोत श्री गुरु ग्रंथ साहिब जी दे पाठ दीदार दा ध्यान धरके बोलो जी वाहिगुरु, पर शब्द है ध्यान मंगदा पाठ दीदार। पाठ ते आपां पढ़दे आ पर पाठ पढ़द्या पढ़द्या गुरु का दीदार होवे, पाठ पढ़द्या पढ़द्या पता चले मेरा गुरु के हो गया। जब बाणी पढ़द्या पढ़द्या बाणी की समझ दे नाल साडी सुरत का नाता बनेगा, फिर पता चलेगा असल दे विच मेरा गुरु, फिर गुरु नूं असल दे विच असी पहचानण दे योग हो सकांगे। नहीं तो असी केवल साखीकारां दी दसियां होईयां साखियां दे उत्ते भरोसा करांगे कि गुरु इहो जिहा गुरु इहो जिहा। नहीं, मैनूं याद है कुछ साल पहलां कनेडा विखे बच्चों का कैंप लगा सी, ते जिस वेले गुरु नानक पातशाह जी के जीवन की गल चली तो बच्चों का यह सवाल सी भी जिहो जिहा गुरु नानक साखियां दे विचों सानू दसिया जा रहा है, जे वाकई गुरु नानक उहो जिहा है तो फिर तो कहना पएगा कि गुरु नानक साहब बहुत गैर जिम्मेदार व्यक्ति सन, जिहड़े मझां चारन गए तो उन्होंने मझां चारनियां नहीं आईयां, व्यापार करन गए तो उन्होंने व्यापार करना नहीं आया, दुकानदारी करन वास्ते गए तो उन्होंने दुकानदारी नहीं करनी आई, फिर की प्रेरणा लवांगे उन्होंने जीवन तो। ਫਿਰ ਤਾਂ ਕਹਿਣਾ ਪਏਗਾ ਗੁਰੂ ਨਾਨਕ ਪਾਤਸ਼ਾਹ ਬਹੁਤ ਗੈਰ ਜ਼ਿੰਮੇਦਾਰ ਸਨ। ਜਦਕਿ ਗੁਰੂ ਮੇਰਾ ਕਿਹੋ ਜਿਹਾ ਹੈ, ਗੁਰੂ ਦੀ ਸ਼ਖਸੀਅਤ ਕਿਹੋ ਜਿਹੀ ਹੈ, ਉਹ ਗੁਰੂ ਦੇ ਬੋਲਾਂ ਦੇ ਵਿੱਚੋਂ, ਗੁਰੂ ਦੀ ਬਾਣੀ ਦੇ ਵਿੱਚੋਂ ਪਤਾ ਚੱਲੇਗਾ। ਗੁਰਦੇਵ ਕਹਿੰਦੇ ਨੇ ਸਤਿਗੁਰ ਰਹਿਆ ਭਰਪੂਰ, ਗੁਰੂ ਬਾਣੀ ਦੇ ਵਿੱਚ ਮੌਜੂਦ ਆ। ਗੁਰੂ ਦਾ ਜੀਵਨ ਗੁਰੂ ਦੀ ਸ਼ਖਸੀਅਤ ਤੋਂ ਜਾਣੂ ਹੋਣਾ, ਗੁਰੂ ਦੇ ਬੋਲਾਂ ਤੋਂ ਜਾਣੂ ਹੋ। ਬਿਨਵੰਤ ਨਾਨਕ, ਨਾਨਕ ਬੇਨਤੀ ਕਰਦਾ ਹੈ ਗੁਰ ਚਰਨ ਲਾਗੇ। ਜਿਹੜੇ ਵੀ ਗੁਰੂ ਦੇ ਚਰਨਾਂ ਦੇ ਨਾਲ, ਗੁਰੂ ਦੇ ਉਪਦੇਸ਼ਾਂ ਦੇ ਨਾਲ ਜੁੜਦੇ ਨੇ, ਵਾਜੇ ਅਣਹੱਦ ਤੂਰੇ। ਅਣਹੱਦ, ਅਣਹੱਦ ਦਾ ਅਰਥ ਹੈ ਇੱਕ ਰਸ ਲਗਾਤਾਰ। ਜਿਵੇਂ ਆਰੰਭ ਦੇ ਵਿੱਚ ਬੇਨਤੀ ਕੀਤੀ ਹੈ, ਆਨੰਦ ਉਹ ਨਹੀਂ ਕਦੀ ਆਇਆ ਤੇ ਕਦੀ ਚਲਿਆ ਗਿਆ, ਕਦੀ ਆਇਆ ਤੇ ਕਦੀ ਅਲੋਪ ਹੋ ਗਿਆ। ਗੁਰਦੇਵ ਕਹਿੰਦੇ ਨੇ ਉਹਨਾਂ ਦੇ ਜੀਵਨ ਦੇ ਅੰਦਰ ਖੁਸ਼ੀ ਦੇ ਵਾਜੇ ਲਗਾਤਾਰ ਇੱਕ ਰਸ ਹਰ ਵੇਲੇ ਵੱਜਦੇ ਰਹਿੰਦੇ ਨੇ। ਬਾਹਰ ਦੇ ਹਾਲਾਤ ਜਿਹੋ ਜਿਹੇ ਮਰਜ਼ੀ ਹੋਵਣ, ਉਹਨਾਂ ਦੇ ਅੰਦਰ ਪ੍ਰਸੰਨਤਾ ਦੇ ਵਾਜੇ, ਖੁਸ਼ੀ ਦੇ ਵਾਜੇ ਇੱਕ ਸਾਰ ਲਗਾਤਾਰ ਵੱਜਦੇ ਨੇ। ਜਿਹਨੂੰ ਬਾਬੇ ਨਾਮਦੇਵ ਨੇ ਆਖਿਆ ਸੀ, ਅਣ ਮੜਿਆ ਮੰਦਲ ਵੱਜੈ, ਬਿਨ ਸਾਵਣ ਕਨਹਰ ਗਾਜੈ, ਬਾਦਲ ਬਿਨ ਵਰਖਾ ਹੋਈ, ਜੋ ਤੱਤ ਵਿਚਾਰੇ ਕੋਈ। ਢੋਲ ਵੱਜਦਾ ਹੈ ਤੇ ਜਿਸ ਵੇਲੇ ਢੋਲ ਵੱਜਦਾ ਹੁੰਦਾ, ਪਿੰਡਾਂ ਦੇ ਵਿੱਚ ਛਿੰਝ ਆਦਿਕ ਪੈਂਦੀ ਹੈ, ਪਤਾ ਹੈ ਉਸ ਢੋਲ ਦੇ ਖੁਰਾਕ ਦੇ ਵਿੱਚ ਛੋਟੀ ਮੋਟੀ ਆਖੀ ਹੋਈ ਗੱਲ ਕਿਸੇ ਦੀ ਕਿਸੇ ਨੂੰ ਸੁਣਾਈ ਨਹੀਂ ਦਿੰਦੀ। ਬਾਬਾ ਨਾਮਦੇਵ ਕਹਿੰਦੇ ਨੇ ਅੰਦਰ ਖੁਸ਼ੀ ਦੇ ਢੋਲ ਵੱਜਦੇ ਪਏ ਨੇ, ਰੱਬੀ ਸਿਫਤ ਸਲਾਹ ਦੇ ਢੋਲ ਵੱਜਦੇ ਪਏ ਨੇ। ਉਹਦਾ ਪਤਾ ਕੀ ਆ, ਕਹਿਣ ਲੱਗੇ ਹੁਣ ਵਿਕਾਰਾਂ ਦਾ ਰੌਲਾ ਰੱਪਾ ਪੈਂਦਾ, ਸੁਣਦਾ ਹੀ ਨਹੀਂ। ਪਰ ਇੱਕ ਅੰਤਰ ਆ, ਬਾਹਰ ਢੋਲ ਵੱਜਦੇ ਨੇ, ਕਹਿਣ ਲੱਗੇ ਚਮੜੇ ਦੇ ਮੜੇ ਹੋਏ ਹੁੰਦੇ ਨੇ, ਹੋ ਸਕਦਾ ਕਿਸੇ ਵੇਲੇ ਚਮੜੇ ਦਾ ਮੜਿਆ ਹੋਇਆ ਢੋਲ ਪਾਟ ਜਾਏ ਤੇ ਢੋਲ ਵੱਜਣਾ ਬੰਦ ਹੋ ਜਾਏ। ਅੰਦਰ ਦਾ ਢੋਲ ਜਿਹੜਾ ਇਹੋ ਜਿਹੇ ਚਮੜੇ ਦਾ ਮੜਿਆ ਹੋਇਆ ਨਹੀਂ ਵੀ ਜਿਹੜਾ ਕਦੇ ਪਾਟ ਵੀ ਸਕਦਾ ਹੋਵੇ। ਇਹ ਤੇ ਅਣ ਮੜਿਆ ਮੰਦਲ ਵੱਜ ਹੈ, ਬਿਨ ਸਾਵਣ ਤਨ ਹਰ ਗੱਜ ਹੈ। ਬਾਹਰ ਵੀ ਬੱਦਲ ਗੱਜਦੇ ਨੇ, ਪਰ ਬਾਹਰ ਦੇ ਬੱਦਲ ਜਿਹੜੇ ਨੇ ਸਾਵਣ ਦੇ ਮਹੀਨੇ ਦੇ ਵਰਖਾ ਦੀ ਰੁੱਤ ਦੇ ਮੁਤਾਜ ਨੇ, ਉਸੇ ਮਹੀਨੇ ਦੇ ਵਿੱਚ ਗੱਜਦੇ ਨੇ। ਉਹ ਕਿਸੇ ਵਰਖਾ ਨੂੰ, ਕਿਸੇ ਖਾਸ ਸਮੇਂ ਨੂੰ ਉਡੀਕਦੇ ਪਏ ਨੇ। ਪਰ ਭਗਤ ਨਾਮਦੇਵ ਕਹਿੰਦੇ ਨੇ ਅੰਦਰ ਤੇ ਬਿਨ ਸਾਮਣ ਕਨ ਹਰ ਗਾਜੇ, ਕਹਿਣ ਲੱਗੇ ਬਾਦਲ ਬਿਨ ਵਰਖਾ, ਬਿਨਾਂ ਬੱਦਲਾਂ ਤੋਂ ਮੀਂਹ ਪੈ ਰਿਹਾ। ਬਾਹਰ ਦੀ ਵਰਖਾ ਜਿਹੜੀ ਹੈ ਬੱਦਲਾਂ ਦੀ ਮੁਥਾਜ ਹੈ, ਬੱਦਲ ਕਦੇ ਆਏ ਤੇ ਕਦੇ ਚਲੇ ਗਏ। ਪਰ ਕਹਿਣ ਲੱਗੇ ਅੰਦਰ ਜਿਹੜੀ ਪ੍ਰਸੰਨਤਾ ਦੀ, ਟਕਾ ਦੀ, ਖੁਸ਼ੀ ਦੀ, ਖੇੜੇ ਦੀ, ਉਹ ਵਰਖਾ ਹੋ ਰਹੀ ਹੈ, ਉਹ ਬੱਦਲਾਂ ਦੀ ਮੁਥਾਜ ਨਹੀਂ ਹੈ, ਉਹ ਤੇ ਸਦੀਮੀ ਹੈ। ਉਸ ਨੂੰ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਵਾਜੇ ਅਣਹੱਦ ਤੂਰੇ। ਜਦੋਂ ਕੋਈ ਗੁਰੂ ਦੇ ਚਰਨਾਂ, ਗੁਰੂ ਦੇ ਉਪਦੇਸ਼ਾਂ ਦੇ ਨਾਲ ਆਪਣੇ ਜੀਵਨ ਦਾ ਨਾਤਾ ਜੋੜਦਾ, ਉਹਦੇ ਜੀਵਨ ਦੇ ਅੰਦਰ ਸਦੀਮੀ, ਸਦਾ ਵਾਸਤੇ ਇੱਕ ਰਸ ਲਗਾਤਾਰ ਖੁਸ਼ੀ ਦੇ, ਪ੍ਰਸੰਨਤਾ ਦੇ ਵਾਜੇ ਵੱਜਦੇ ਨੇ। ਸਮੁੱਚੇ ਦਾ ਸਮੁੱਚਾ ਜੀਵਨ ਉਸ ਮਨੁੱਖ ਦਾ ਆਨੰਦਮਈ ਹੋ ਜਾਂਦਾ ਹੈ। ਇਤਨੇ ਬਚਨ ਆਪ ਜੀ ਨੇ ਪ੍ਰਵਾਨ ਕਰਨੇ। ਦੋ ਢਾਈ ਹਫ਼ਤਿਆਂ ਤੋਂ ਆਪ ਸੰਗਤਾਂ ਦੇ ਨਾਲ ਗੁਰਬਾਣੀ ਵਿਚਾਰ ਕਰਨ ਦਾ ਯਤਨ ਕੀਤਾ ਹੈ। ਇਸ ਸਮੇਂ ਦੌਰਾਨ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਆਪ ਜੀ ਨੇ ਖਿਮਾ ਬਖਸ਼ਣੀ। ਆਪ ਜੀ ਨੇ ਹਾਜ਼ਰੀਆਂ ਭਰ ਕੇ ਗੁਰਬਾਣੀ ਦੇ ਲਾਹੇ ਲਏ। ਹਾਰਦਿਕ ਤੌਰ 'ਤੇ ਆਪ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਹੈ ਜੀ। ਇੱਥੋਂ ਦੀ ਪ੍ਰਬੰਧਕ ਕਮੇਟੀ ਦਾ, ਗੁਰੂ ਘਰ ਦੇ ਗ੍ਰੰਥੀ ਸਾਹਿਬਾਨਾਂ ਦਾ, ਜਿਨ੍ਹਾਂ ਨੇ ਇਸ ਸਮੇਂ ਦੌਰਾਨ ਮੇਰੀਆਂ ਸਾਰੀਆਂ ਲੋੜਾਂ ਦਾ ਖਿਆਲ ਰੱਖਿਆ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਾਰੇ ਜਣੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ